अरस पीवे अलमस्त मतवारा आनरसा सब होछे होछे रे रहाओ। हर रस की कीमत कही ना जाए, हर रस साधु हाट समाए। लाख करोरी मिले न केहे, जिसे प्राप्त तिस ही देहे। नानक चाख पए बिस्माद, नानक गुरते आया साद। ईत ऊत कत छोड़ न जाए, नानक गीता हर रस माए। ईत ऊत कत छोड़ न जाए, नानक गीता हर रस माए। वाहिगुरु जी का खालसा, वाहिगुरु जी की फतेह। धन धन साहिब श्री गुरु नानक देव जी महाराज, धन धन साहिब श्री गुरु गोबिंद सिंह साहिब जी महाराज, धन धन साहिब श्री गुरु ग्रंथ साहिब जी महाराज जी की अपार कृपालता बख्शिश का सदका महापुरखां दे उदम द्वारा परम पवित्र स्थान गुरुद्वारा श्री नानक सर साहिब जी विखे पातशाही माई भाई श्री गुरु ग्रंथ साहिब जी महाराज जी दे पावन चरणां विच एकत्र हो के सतगुरु जी दे चरणां विच दर्शनी भेटा और नमस्कार करन तो उपरंत संगत विच सवायमान हो करके गुरु के कीर्तनां पासों बड़े प्यार सत्कार द्वारा अमृतमयी पावन गुरबाणी का कीर्तन हरि श्रवण कर रहे से। सतगुरु जी ने बड़ी अपार कृपालता की है, जुगां जुगां विच आप युग युग सतगुर धरे अवतारी अवतार धारण के धार के आंदे हन। मर्यादा का त्रोला कैम कर देंदे हन। सतगुरु जी घर विचों भरोसाए हुए महापुरख जेड़े है उस मर्यादा नूं संसार दे उत्ते मूर्तिमान कर रहे हैं, क्योंकि महापुरखां दा जीवन ही ऐसा है कि आप मर्यादा दे विच रहना और संगियां नूं मर्यादा दे विच रखना। जदों गुरु की दसी हुई रहत मर्यादा विच असीं चलांगे साडा फिर लोक परलोक पाई सफला हो जाएगा। पुराने ग्रंथां दे विच इहनूं बेहद ते अवेहद कर्म कहा जां निषिध कर्म है। बेहद कर्म ओह है जिहनूं गुरु महाराज महापुरख जां शास्त्र कर्म दी आग्या दिंदे हन। अवेहद निषिध कर्म ओह है जिन्हां नूं ग्रंथ भी ते महापुरख भी करन वास्ते आग्या नहीं दिंदे। सौखे शब्दां च रहत जां कुरहत, रहत जिहड़ी है ओह रखण योग है ते कुरहत त्यागण योग है। ते जदों कुरहत त्याग दईए शुभ जिहड़ी रहत मर्यादा उहदे विच रहीए, इस नियम विच रह के जदों सेवा ते सिमरन करांगे फिर सतगुरु जी दी जो कृपा है ओह बड़ी शीघर प्राप्त हो जांदी है। तो धन धन बाबा आनंद सिंह जी महाराज उन्हां ने अपना जीवन किस तरह धन धन बाबा हरनाम सिंह जी महाराज जी के हुक्मां विच रह के कसवटी चली और जो महापुरखां ने हुक्म किते उन्हां हुक्मां दे अनुसार ਜਿੰਨੀ ਸੇਵਾ ਅਕਾਲ ਪੁਰਖ ਨੂੰ ਮਿਲੀ ਸੀ ਉਹਨਾਂ ਨੇ ਨਿਭਾਈ। ਔਰ ਭਾਈ ਰਤਨ ਸਿੰਘ ਜੀ ਡਲੋਲੀ ਤੇ ਉਹਨਾਂ ਦੇ ਘਰੋਂ ਮਾਤਾ ਜੈ ਕੌਰ ਜੀ, ਬਾਬਾ ਹਰਨਾਮ ਸਿੰਘ ਜੀ ਨੇ ਬਹੁਤ ਸਮਾਂ ਉਹਨਾਂ ਨੂੰ ਆਪਣੇ ਚਰਨਾਂ ਚ ਸੇਵਾ ਬਖਸ਼ਿਸ਼ ਕੀਤੀ। ਫਿਰ ਬਾਬਾ ਆਨੰਦ ਸਿੰਘ ਜੀ ਦੇ ਚਰਨਾਂ ਚ ਸੇਵਾ ਵਾਸਤੇ ਭੇਜਿਆ। ਉਹਨਾਂ ਦੇ ਸਪੁੱਤਰ ਜੋ ਬਾਬਾ ਸਤਨਾਮ ਸਿੰਘ ਜੀ ਸਨ, ਜਿਨ੍ਹਾਂ ਨੇ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਪੁੱਛਣ ਵਾਲਿਆਂ ਦਾ ਜੀਵਨ ਲਿਖਿਆ ਹੈ, ਉਹਨਾਂ ਦੇ ਗ੍ਰਹਿ ਵਿਖੇ ਇੱਕ ਵਾਰੀ ਦਾਸ ਨੂੰ ਜਾਣ ਦਾ ਸਮਾਂ ਬਣਿਆ ਸੀ ਤੇ ਬਾਬਾ ਸਤਨਾਮ ਸਿੰਘ ਜੀ ਨੇ ਕੁਝ ਉਹ ਪਵਿੱਤਰ ਵਸਤੂਆਂ ਜੋ ਬਾਬਾ ਹਰਨਾਮ ਸਿੰਘ ਜੀ ਨੇ ਉਹਨਾਂ ਦੇ ਪਿਤਾ ਜੀ ਨੂੰ ਪ੍ਰਸੰਨਤਾ ਦਿੰਦਿਆਂ ਬਖਸ਼ਿਸ਼ ਕੀਤੀਆਂ ਸਨ, ਉਹਨਾਂ ਦੇ ਦਰਸ਼ਨ ਕਰਾਏ ਤੇ ਸਭ ਨੂੰ ਵੱਡੀ ਜ਼ਰੂਰੀ ਵਸਤੂ ਜਿਹੜੀ ਸੀ ਉਹ ਇਹ ਕਿ ਬਾਬਾ ਹਰਨਾਮ ਸਿੰਘ ਜੀ ਨੇ ਮਰਿਆਦਾ ਲਿਖ ਕੇ ਬਾਬਾ ਆਨੰਦ ਸਿੰਘ ਜੀ ਨੂੰ ਦਿੱਤੀ ਸੀ। ਉਹਨਾਂ ਦੇ ਘਰ ਆ ਉਹਦੇ ਤੇ ਸਾਰੀ ਮਰਿਆਦਾ ਜੋ ਬਾਬਾ ਜੀ ਨੇ ਲਿਖਾਈ ਉਹ ਪੇਪਰ ਤੇ ਲਿਖੀ ਹੈ ਤੇ ਉਹਦੇ ਮੁਤਾਬਕ ਫਿਰ ਮਹਾਂਪੁਰਖ ਸਾਰੀ ਜ਼ਿੰਦਗੀ ਚੱਲਦੇ ਰਹੇ। ਉਹ ਕੋਈ ਮਰਿਆਦਾ ਇਹ ਨਹੀਂ ਕਿ ਬਾਬਾ ਹਰਨਾਮ ਸਿੰਘ ਜੀ ਨੇ ਕੋਈ ਉਹਦੇ ਚ ਆਪਣੀ ਮਰਜ਼ੀ ਨਾਲ ਗੱਲ ਬਣਾਈ ਹੈ, ਜੋ ਮਰਿਆਦਾ ਗੁਰੂ ਸਾਹਿਬ ਨੇ ਚਲਾਈ ਸੀ ਉਸ ਦੇ ਅਨੁਸਾਰ ਹੀ ਬਚਨ ਲਿਖੇ ਹੋਏ ਹੈ ਤੇ ਮਹਾਂਪੁਰਖਾਂ ਨੇ ਉਹਨਾਂ ਬਚਨਾਂ ਤੇ ਪੂਰਾ ਪਹਿਰਾ ਦਿੱਤਾ। ਬਚਨ ਕਮਾਉਣ ਦੇ ਕਾਰਨ ਪਰਮੇਸ਼ਰ ਦੀ ਦਰਗਾਹ ਵਿੱਚ ਉਹਨਾਂ ਨੂੰ ਬਹੁਤ ਵੱਡੀ ਬਖਸ਼ਿਸ਼ ਹੋਈ ਹੈ। ਸਾਰੀ ਬਰਕਤ ਜਿਹੜੀ ਹੈ ਉਹ ਸ਼ਬਦ ਵਿੱਚ ਹੈ ਤੇ ਬਚਨ ਵਿੱਚ ਹੈ। ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਮਰਿਆਦਾ ਹੀ ਸਤ ਵਚਨ ਦੀ ਹੈ, ਆਗਿਆ ਸਮ ਨਹੀਂ ਸਾਹਿਬ ਸੇਵਾ, ਗੁਰੂ ਮਹਾਰਾਜ ਦੀ ਆਗਿਆ ਵਿੱਚ ਚੱਲਣਾ, ਗੁਰੂ ਮਹਾਰਾਜ ਵੱਲੋਂ ਬਖਸ਼ਿਸ਼ ਹੋਏ ਨਿਤਨੇਮ ਕਰਨੇ, ਜਿਹੜੀ ਜਿਹੜੀ ਸੇਵਾ ਜਿੱਥੇ ਜਿੱਥੇ ਮਿਲੇ ਉਸ ਨੂੰ ਸ਼ਰਧਾ ਭਗਤੀ ਦੇ ਸਹਿਤ ਕਰਨਾ, ਸੇਵਾ ਸਿਮਰਨ ਕਰਕੇ ਪੁੰਨ ਦਾ ਹੰਕਾਰ ਨਹੀਂ ਕਰਨਾ, ਨਿਮਰਤਾ ਵਿੱਚ ਰਹਿਣਾ, ਹਿਰਦੇ ਦੀ ਗਰੀਬੀ ਧਾਰਨ ਕਰਨੀ ਔਰ ਆਪਾ ਭਾਵ ਮਿਟਾ ਕੇ ਗੁਰੂ ਘਰ ਦੇ ਸੇਵਾਦਾਰ ਬਣਨਾ, ਫਿਰ ਮਹਾਰਾਜ ਦੀ ਬਖਸ਼ਿਸ਼ ਭਾਈ ਪ੍ਰਾਪਤ ਹੁੰਦੀ ਹੈ। ਉਹ ਪੰਜਵੇਂ ਪਾਤਸ਼ਾਹ ਜੀ ਕਿਰਪਾ ਕਰ ਰਹੇ ਹੈ। ਆਸਾ ਮਹੱਲਾ ਪੰਜਵਾਂ ਤੇ ਪਦੇ ਤਿੰਨ ਪਦਾਂ ਦਾ ਇਹ ਸ਼ਬਦ ਹੈ। ਹਰ ਰਸ ਪੀਵਤ ਸਦੀ ਰਾਤਾ, ਜਿਹੜੇ ਹਰੀ ਦੇ ਰਸ ਨੂੰ ਪੀਂਦੇ ਹੈ, ਹਰੀ ਦਾ ਨਾਮ ਰੂਪੀ ਅੰਮ੍ਰਿਤ ਰਸ ਹੈ, ਉਹ ਸਦਾ ਹੀ ਪਰਮੇਸ਼ਰ ਦੇ ਪਿਆਰ ਰੂਪੀ ਰੰਗ ਚ ਆਪਣੇ ਆਪ ਨੂੰ ਰੰਗ ਕੇ ਰੱਖਦੇ ਹੈ। ਭਾਵ ਉਹਨਾਂ ਨੂੰ ਪਰਮੇਸ਼ਰ ਦੇ ਪਿਆਰ ਦਾ ਜਿਹੜਾ ਰੰਗ ਹੈ ਉਹ ਸਦਾ ਵਾਸਤੇ ਪਏ ਚੜਿਆ ਰਹਿੰਦਾ ਹੈ। ਤੇਰਾ ਇੱਕੋ ਨਾਮ ਮਜੀ ਠੜਾਰ, ਤਾ ਮੇਰਾ ਚੋਲਾ ਸਾਧ ਰੰਗ ਟੋਲਾ। ਐਸਾ ਜਿਹੜਾ ਪਵਿੱਤਰ ਰੰਗ ਹੈ ਉਹਨਾਂ ਨੂੰ ਪਾਏ ਉਹ ਸਦਾ ਹੀ ਚੜਿਆ ਰਹਿੰਦਾ, ਜਿਹਦੇ ਵਿੱਚ ਉਹ ਤਦਾਕਾਰ ਰਹਿੰਦੇ ਆ, ਲਿਵਲੀਨ ਰਹਿੰਦੇ ਆ। ਤੇ ਹਰੀ ਦੇ ਨਾਮ ਰੂਪੀ ਅੰਮ੍ਰਿਤ ਰਸ ਨੂੰ ਪੀਂਦੇ ਆ। ਕਥਾ ਕੀਰਤਨ ਸੁਣਨਾ ਕੰਨਾਂ ਦੁਆਰਾ ਰਸਨਾ ਨਾਲ ਜਦੋਂ ਜਪਦੇ ਆ ਤੇ ਇਸ ਬਾਣੀ ਰੂਪੀ ਅੰਮ੍ਰਿਤ ਨੂੰ ਪੀਂਦੇ ਆ, ਅਥਵਾ ਪੰਜਾਂ ਪਿਆਰਿਆਂ ਤੋਂ ਹੰਡੇ ਵਾਟੇ ਦਾ ਜੋ ਅੰਮ੍ਰਿਤ ਹੈ ਇਹ ਵੀ ਪਾਨ ਕਰਦੇ ਆ। ਆਨ ਰਸਾ ਖਿਨ ਮਹਿ ਲਹਿ ਜਾਤਾ, ਆਨ ਜਿਹੜੇ ਹੋਰ ਰਸ ਹੈ, ਬਹੁਤ ਸਾਰੇ ਖੁਰਾਸ ਹੈ, ਨਸ਼ੇ ਹੈ, ਇਹਨਾਂ ਚ ਵੀ ਲੋਕ ਰਸ ਮੰਨੀ ਬੈਠੇ ਹੈ ਤੇ ਖੁਰਸ ਹੀ ਹੈ, ਇਹ ਸਿਹਤ ਦੀ ਵੀ ਬਰਬਾਦੀ ਕਰਦੇ ਹੈ, ਧਨ ਦਾ ਵੀ ਨਾਸ ਕਰਦੇ ਹੈ ਤੇ ਘਰ ਦੇ ਵਿੱਚ ਕਲਾ ਕਲੇਸ਼ ਲੜਾਈ ਝਗੜਾ ਵੀ ਪੈਦਾ ਹੋ ਜਾਂਦਾ, ਮਾਇਆ ਦਾ ਵੀ ਨਾਸ ਹੁੰਦਾ, ਧਰਮ ਵੱਲੋਂ ਵੀ ਬੇਮੁੱਖ ਹੋ ਜਾਂਦਾ, ਸਰੀਰ ਜਿਹੜਾ ਅਮਲੀ ਹੋ ਕੇ ਨਕਾਰਾ ਹੋ ਜਾਂਦਾ, ਅਮਲ ਉੱਤੇ ਲੱਗ ਜਾਂਦਾ, ਅਮਲ ਤੋਂ ਬਿਨਾਂ ਫਿਰ ਉਹਦੇ ਚ ਉਦਮ ਬਲ ਨਹੀਂ ਰਹਿੰਦਾ ਤੇ ਬਹੁਤ ਸਾਰੇ ਜਿਹੜੇ ਦੋਸ਼ ਹੈ ਉਹ ਇਹਨਾਂ ਰਸਾਂ ਵਿੱਚੋਂ ਪੈਦਾ ਹੁੰਦੇ ਆ। ਭਾਵੇਂ ਅੱਜ ਬਹੁਤਾ ਸੰਸਾਰ ਇਸ ਪਾਸੇ ਹੀ ਲੱਗ ਚੁੱਕਿਆ, ਜਿਹਦੇ ਕਾਰਨ ਸਾਰੇ ਸੰਸਾਰ ਦੇ ਉੱਤੇ ਵਾਤਾਵਰਨ ਜਿਹੜਾ ਉਹਦੇ ਵਿੱਚ ਬੜਾ ਖਲਾਓ ਆਇਆ ਹੋਇਆ, ਹਰ ਘਰ ਦੇ ਵਿੱਚ ਲੜਾਈ ਝਗੜਾ ਕਲੇਸ਼ ਬੇਅਤਫਾਕੀ, ਪਿਤਾ ਪੁੱਤਰ ਦੇ ਝਗੜੇ ਆ, ਸੱਸ ਨੂੰਹ ਦੇ ਝਗੜੇ ਆ, ਪਤੀ ਪਤਨੀ ਦੇ ਝਗੜੇ ਆ, ਭਰਾ ਭਰਾ ਦੇ ਝਗੜੇ ਆ, ਮਿੱਤਰ ਮਿੱਤਰ ਦੇ, ਰਿਸ਼ਤੇਦਾਰਾਂ ਦੇ, ਇਹ ਜਿਹੜੇ ਪਰਾਸ ਨਸ਼ੇ ਹੈ ਇਹਨਾਂ ਦੇ ਨਾਲ ਬੜੇ ਦੋਸ਼ ਪੈਦਾ ਹੁੰਦੇ ਆ। ਇਸੇ ਤਰ੍ਹਾਂ ਜਿਹੜੇ ਵਿਸ਼ੇ ਵਿਕਾਰਾਂ ਦੇ ਪਰਾਸ ਹੈ ਇਹਨਾਂ ਵਿੱਚ ਪੈ ਕੇ ਵੀ ਬੜੇ ਨੁਕਸਾਨ ਹੁੰਦੇ ਆ। ਇਸ ਵਾਸਤੇ ਸਤਿਗੁਰੂ ਜੀ ਕਿਰਪਾ ਕਰਕੇ ਆਪਣੇ ਗੁਰਸਿੱਖਾਂ ਦੀ ਮਿਹਰ ਕਰਦੇ ਆ ਕਿ ਹਰੀ ਦੇ ਨਾਮ ਰੂਪੀ ਅੰਮ੍ਰਿਤ ਰਸ ਨੂੰ ਪਾਨ ਕਰੋ, ਇਹਦੇ ਵਿੱਚ ਇਹ ਪ੍ਰੇਮਾ ਭਗਤੀ ਦੀ ਰੰਗਣ ਵਿੱਚ ਆਪਣੇ ਆਪ ਨੂੰ ਰੰਗਣਾ ਕਰੋ। ਆਨ ਰਸਾ ਜਿੰਨੇ ਹੋਰ ਰਸ ਹੈ ਖਿਨ ਮੈਂ ਲਹਿ ਜਾਤਾ, ਉਹ ਖਿਨ ਵਿੱਚ ਲਹਿ ਜਾਂਦੇ ਆ। ਕੱਚਾ ਰੰਗ ਕੁਸੁੰਭ ਕਾ ਪਾਣੀ ਧੋਤੇ ਸਿਰ ਨਾ ਰੋਈ, ਕੁਸੁੰਭੇ ਦਾ ਰੰਗ ਜਿਹੜਾ ਉਹ ਕੱਚਾ ਹੈ, ਦੇਖਣ ਨੂੰ ਤਾਂ ਬੜਾ ਲਾਲ ਗਾੜਾ ਲੱਗਦਾ, ਪਾਣੀ ਦੀ ਛਿੱਟ ਪੈ ਜਾ ਉੱਥੇ ਡੱਬ ਪੈ ਜਾਣਗੇ, ਜਾਂ ਸ਼ਿਸ਼ਰੇ ਦਾ ਬਾਨ ਖੁੱਲਿਆ ਹੋਵੇ ਢੱਕ ਦੇ ਪੱਤੇ ਬੜੇ ਲਾਲ ਹੁੰਦੇ ਆ, ਜਿਹੜੇ ਸੂਰਜ ਦੀ ਲਾਈਟ ਪੈਂਦੀ ਇਕਦਮ ਸਫੇਦ ਹੋ ਜਾਂਦੇ ਆ, ਉਹ ਰੰਗ ਉੱਡ ਜਾਂਦਾ। ਤੇ ਜਿਹੜਾ ਮਜੀਠੀ ਰੰਗ ਆ ਉਹ ਬੜਾ ਪੱਕਾ ਰੰਗ ਆ, ਜਿੰਨਾ ਧੋਈ ਜਾਓ ਓਨਾ ਹੀ ਰੰਗ ਜ਼ਿਆਦਾ ਚਮਕੇਗਾ। ਇਸ ਤਰ੍ਹਾਂ ਜਿਹੜੇ ਨਸ਼ਿਆਂ ਦੇ ਵਿਸ਼ਿਆਂ ਦੇ ਰੰਗ ਹੈ, ਜਵਾਨੀ ਦੇ ਰੰਗ ਹੈ, ਇਹ ਸਦਾ ਰਹਿਣ ਵਾਲੇ ਨੇ। ਤਾਂ ਜੋਗਨ ਪਰ ਫੁੱਲੜਾ ਲਾਠੀ ਅੜੇ ਦਿਨ ਚਾਰ, ਪਵਨ ਗੇਰੇ ਪੱਤ ਜੋ ਢਾਲ ਢੁਲ ਜੁੰਮਣ ਹਾਰ, ਰੰਗ ਮਾਣ ਲੈ ਪਿਆਰਿਆ, ਉਹ ਵਾਹਿਗੁਰੂ ਪਰਮੇਸ਼ਰ ਦੇ ਰਾਮ ਨਾਮ ਦਾ ਜਿਹੜਾ ਰੰਗ ਆਨੰਦ ਉਹ ਹੀ ਮੰਨਣਾ ਚਾਹੀਦਾ। ਇਹ ਧਨ ਆ ਜਿਹੜਾ ਜਵਾਨੀ ਹੈ ਤੇ ਫੁੱਲ ਹੈ, ਇਹਦਾ ਚਾਰ ਦਿਨਾਂ ਚ ਇਹਨਾਂ ਦਾ ਰੂਪ ਜਿਹੜਾ ਦੂਰ ਹੋ ਜਾਂਦਾ, ਨਿਵਰਤ ਹੋ ਜਾਂਦਾ, ਰਹਿੰਦਾ ਨਹੀਂ। ਆਨ ਰਸਾ ਜਿੰਨੇ ਆਨ ਮੈਨੇ ਹੋਰ ਜਿੰਨੇ ਵੀ ਰਸ ਹੈ ਖਿਣ ਮੈਂ ਰਹਿ ਜਾਤਾ। ਖਿਣ ਦੇ ਵਿੱਚ ਹੀ ਉਹਨਾਂ ਦਾ ਜਿਹੜਾ ਪ੍ਰਭਾਵ ਆ ਦੂਰ ਹੋ ਜਾਂਦਾ, ਉਹਨਾਂ ਦੀ ਮਸਤੀ ਜਿਹੜੀ ਹੈ ਉਹ ਲੈ ਜਾਂਦੀ ਹੈ, ਉਹਨਾਂ ਦੇ ਰਸ ਦਾ ਜਿਹੜਾ ਆਨੰਦ ਹੈ ਉਹ ਖਤਮ ਹੋ ਜਾਂਦਾ। ਆਨ ਰਸਾ ਖਿਣ ਮੈਂ ਲਹਿ ਜਾਤਾ। ਹੋਰ ਇਹਨਾਂ ਰਸਾਂ ਦਾ ਜਿਹੜਾ ਆਨੰਦ ਹੈ ਉਹ ਇੱਕ ਖਿਣ ਵਿੱਚ ਹੀ ਲਹਿ ਜਾਂਦਾ, ਸਦਾ ਰਹਿਣ ਵਾਲਾ ਨਹੀਂ। ਨਸ਼ੇ ਦੀ ਕਿੰਨੀ ਕੁ ਮਿਆਦ ਹੈ, ਮਿੰਟ ਹੋਊ ਘੰਟੇ ਹੋਊ, ਇਹ ਲੈ ਜਾ ਸਰੀਰ ਮਿੱਟੀ ਵਰਗਾ ਹੋ ਜਾਂਦਾ। ਇਹ ਸਨ ਰੰਗ ਜਿਹੜੇ ਸਦਾ ਰਹਿਣ ਵਾਲੇ ਨੇ। ਹਰ ਰਸ ਕੇ ਮਾਤੇ ਮਨ ਸਦਾ ਆਨੰਦ। ਜਿਨ੍ਹਾਂ ਨੇ ਹਰੀ ਦੇ ਨਾਮ ਅੰਮ੍ਰਿਤ ਰਸ ਨੂੰ ਪਾਨ ਕੀਤਾ, ਇਸ ਰਸ ਵਿੱਚ ਮਾਤੇ ਮੈਨੂੰ ਮਸਤ ਹੋ ਗਏ, ਉਹਨਾਂ ਦੇ ਮਨ ਵਿੱਚ ਸਦਾ ਹੀ ਆਨੰਦ ਰਹਿੰਦਾ। ਕਹਿੰਦੇ ਇੱਕ ਮਹਾਂਪੁਰਖ ਹੋਇਆ ਦੱਤਾਤਰੇ ਜੀ, ਸੰਨਿਆਸੀ ਮੰਨਦੇ ਆ ਕਿ ਸਾਡਾ ਜਿਹੜਾ ਭੇਖ ਹੈ ਉਹਨਾਂ ਤੋਂ ਆਰੰਭ ਹੋਇਆ। ਉਹਨਾਂ ਨੇ ਗੁਣ ਗਰਾਹੀ 24 ਗੁਰੂ ਧਾਰੇ। ਭਾਗਵਤ ਪੁਰਾਣ ਵਿਚ ਵੀ ਕਥਾ ਹੈ ਤੇ ਦਸਮ ਗ੍ਰੰਥ ਵਿਚ ਵੀ ਹੈ। ਤੇ ਇੱਕ ਦਿਨ ਉਹ ਜਾ ਰਹੇ ਹੈ ਭਿਖਿਆ ਲੈਣ ਵਾਸਤੇ, ਭਿਖਿਆ ਲਈ ਗਏ। ਉਸ ਘਰ ਦੇ ਵਿਚ ਇੱਕ ਕੱਲੀ ਲੜਕੀ ਹੈ, ਉਹਨੇ ਅਲਖ ਜਗਾਈ, ਓਮ ਨਮੋ ਨਾਰਾਇਣ ਆਵਾਜ਼ ਦਿੱਤੀ। ਉਹ ਲੜਕੀ ਨੇ ਆਸਣ ਦਿੱਤਾ ਜੀ, ਆਇਆ ਕਿਹਾ ਕਿ ਪਿਤਾ ਜੀ ਇੱਥੇ ਬੈਠੋ ਤੇ ਮੈਂ ਹੁਣੇ ਭਿਖਿਆ ਲਿਆਉਂਦੀ ਹਾਂ। ਘਰ ਵਿੱਚ ਗਰੀਬੀ ਬਹੁਤ ਸੀ ਤੇ ਉਖਲ ਦੇ ਵਿੱਚ ਅੱਗੇ ਲੱਕੜ ਦੇ ਉਖਲ ਹੁੰਦੇ ਸੀ ਤੇ ਮੁੰਬਲੀਆਂ, ਉਹਦੇ ਨਾਲ ਫਿਰ ਧਾਨ ਜਿਹੜੇ ਸੀ ਉਹ ਛੱਡਦੇ ਹੁੰਦੇ ਸੀ, ਮਸ਼ੀਨੀ ਯੁੱਗ ਨਹੀਂ ਸੀ। ਉਹ ਵਿਚਾਰਿਆਂ ਦੇ ਥੋੜੇ ਜਿਹਾ ਚੌਲ ਸੀ, ਉਹ ਕਲੇ ਵਿੱਚ ਉਂਗਲੀ ਨਾਲ ਕੁੱਟਣ ਲੱਗ ਪਈ ਕਿ ਉਹਨਾਂ ਦੇ ਛਿਲਕੇ ਲਾ ਦਿੱਤੇ ਜਾਣ। ਉਹ ਚੌਲ ਤਿਆਰ ਕਰਕੇ ਲਿਆਉਂਦੇ ਆ, ਉਹਦੇ ਗੁੱਟਾਂ ਵਿੱਚ ਵੰਗਾਂ ਪਾਈਆਂ ਹੋਈਆਂ ਸੀ ਤੇ ਵੰਗਾਂ ਇੱਕ ਕਰਕੇ ਟੁੱਟ ਗਈਆਂ ਤੇ ਇੱਕ ਵੰਗ ਰਹਿ ਗਈ ਤੇ ਖੜਕਾ ਵੀ ਹੁੰਦਾ ਸੀ। ਉਹ ਕਹਿੰਦੇ ਮੈਂ ਇਸ ਕੰਨਿਆਂ ਨੂੰ ਵੀ ਗੁਰੂ ਮੰਨਦਾ, ਤੇ ਜਿੰਨਾ ਚਿਰ ਜ਼ਿਆਦਾ ਵੰਗਾਂ ਸੀ ਖੜਕਾ ਵੀ ਸੀ ਤੇ ਮੈਂ ਹੁਣ ਇੱਕ ਵੰਗ ਰਹਿ ਗਈ ਕੋਈ ਖੜਕਾ ਨਹੀਂ, ਇਕੱਲਾ ਹੀ ਰਿਹਾ ਅਕਾਂਤ ਵਿੱਚ ਰਹਾਂਗਾ। ਫਿਰ ਉਹ ਅੱਗੇ ਆਇਆ ਤੇ ਇੱਕ ਬਹੁਤ ਵੱਡਾ ਅਜਗਰ ਨਾਗ, ਬੜੀ ਭਾਰੀ ਦੇ, ਇਹਨੇ ਮਨ ਚ ਵਿਚਾਰਿਆ ਕਿ ਕਿੱਥੋਂ ਖਾਂਦਾ ਹੋਏਗਾ, ਹਿਲ ਜੁਲ ਤਾਂ ਸਕਦਾ ਨਹੀਂ। ਉਸੇ ਵੇਲੇ ਹਨੇਰੀ ਆਈ ਤੇ ਮਿੱਟੀ ਬਹੁਤ ਸੁੱਟ ਗਈ, ਉਹ ਮਿੱਟੀ ਚੱਟ ਰਿਹਾ। ਕਹਿੰਦੇ ਲੈ ਜੀ ਇਹੀ ਖੁਰਾਕ ਹੈ। ਉਹ ਸੱਪ ਨੂੰ ਅਜਗਰ ਕਹਿੰਦੇ ਆ। ਅਜ ਨਾਮ ਬੱਕਰੇ ਦਾ ਹੁੰਦਾ, ਮਤਲਬ ਬੱਕਰਾ ਹੀ ਨਿਕਲ ਜਾਂਦਾ ਸੱਪ ਦਾ, ਸੱਪ ਦਾ ਹੀ ਖਿੱਚ ਲੈਂਦਾ ਐਡਾ ਆਕਾਰ ਦਾ ਤੇ ਅੰਦਰ ਜਾ ਕੇ ਹਜਮ ਹੁੰਦਾ, ਇੰਨੀ ਅੱਗ ਹੁੰਦੀ ਹੈ। ਆ ਪਿੱਛੇ ਗੋਇੰਦਵਾਲ ਸਾਹਿਬ ਕਰੇਨਾਂ ਲੱਗੀਆਂ ਹੋਈਆਂ ਸੀ, ਉਹ ਜਿਹੜੇ ਬੜੇ ਬੜੇ ਧੜੇ ਆ ਉਹਦੇ ਵਿੱਚੋਂ ਬਹੁਤ ਵੱਡੇ ਆਕਾਰ ਦਾ ਸੱਪ ਨਿਕਲਿਆ, ਉਹ ਕਰੇਨ ਨਾਲ ਵੱਢ ਹੋਇਆ, ਕਾਫੀ ਵਜਨਦਾਰ ਸੀ। ਵਿੱਚ ਜਦੋਂ ਰਹਿੰਦਾ ਸੀ ਕਿੱਥੋਂ ਖਾਂਦਾ ਸੀ, ਪਰਮੇਸ਼ਰ ਦੀ ਕੋਈ ਲੀਲਾ ਪਿਆ ਸੀ ਇਹ, ਉਹਨੂੰ ਅਜਗਰ ਕਹਿੰਦੇ। ਰਿਸ਼ੀ ਕਹਿਣ ਲੱਗੇ ਹੁਣ ਮੈਂ ਭਿਖਿਆ ਲਈ ਵੀ ਨਹੀਂ ਜਾਵਾਂਗਾ, ਇਹ ਦੇਖੋ ਐਂ ਪਿਆ ਹੀ ਰਹਿੰਦਾ, ਕਿਤੇ ਜਾਂਦਾ ਨੀ, ਉਦਮ ਨੀ ਕਰਦਾ। ਆ ਹਨੇਰੀ ਨਾਲ ਮਿੱਟੀ ਆਈ ਆ, ਉਹ ਚੱਟ ਕੇ ਪੇਟ ਭਰਿਆ ਤੇ ਅਕਾਲ ਕਿੰਨਾ ਭਾਰਾ, ਤੇ ਮੈਂ ਵੀ ਹੁਣ ਆਪਣਾ ਨਾਮ ਅਜਗਰ ਮੁਨੀ ਕਹਾਵਾਂਗਾ, ਕਿਤੇ ਭਿਖਿਆ ਲੈਣ ਨਹੀਂ ਜਾਵਾਂਗਾ। ਸੋ ਇਸ ਵਾਸਤੇ ਫਿਰ ਉਹ ਆਪਣੇ ਮਸਤੀ ਵਿਚ ਆਨੰਦ ਸਰੂਪ ਚ ਰਹਿੰਦਾ ਸੀ। ਜਦੋਂ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਭਾਈ ਬਾਲੇ ਮਰਦਾਨੇ ਜੀ ਨੇ ਗਏ ਆ, ਉਹਦੀ ਪੁਰੀ ਚ ਵੀ ਗਏ ਆ ਦੱਤਾਤਰੇ ਕੋਲ, ਉਹ ਮਸਤ ਪਿਆ ਸੀ, ਨਿੱਜ ਧਿਆਨ ਦੇ ਵਿਚ ਲੀਨ ਹੋਇਆ ਸੀ, ਅੱਖਾਂ ਮੀਟੀਆਂ ਗਈਆਂ ਤੇ ਬਿਰਤੀ ਅੰਤਰਮੁਖ ਕੀਤੀ ਹੋਈ ਸੀ ਤੇ ਸੁਰਤੀ ਜਿਹੜੀ ਸੀ ਉਹ ਸ਼ਬਦ ਦੁਆਰਾ ਆਤਮਾ ਪਦ ਵਿਚ ਜੁੜੀ ਹੋਈ ਸੀ। ਮਹਾਰਾਜ ਸੱਚੇ ਪਾਤਸ਼ਾਹ ਗਏ, ਉਹਨੂੰ ਕੋਈ ਅੱਖ ਨਹੀਂ ਖੋਲੀ, ਆਪਣੇ ਆਨੰਦ ਸਰੂਪ ਚ ਆ। ਮਰਦਾਨਾ ਜੀ ਨੇ ਪ੍ਰਾਰਥਨਾ ਕੀਤੀ ਹੈ ਗਰੀਬ ਨਿਵਾਜ, ਇਹ ਕਿਸ ਤਰ੍ਹਾਂ ਦਾ ਸੰਤ ਹੈ, ਅੱਖਾਂ ਨਹੀਂ ਖੋਲੀਆਂ, ਔਰ ਕੋਈ ਆਸਣ ਨਹੀਂ ਦਿੱਤਾ, ਕੋਈ ਜੀ ਆਇਆ ਸਤਿਕਾਰ ਪਿਆਰ ਨਹੀਂ, ਹੋਰ ਕੋਈ ਜਲ ਪਾਉਣ ਲੰਗਰ ਪਾਣੀ ਪੁੱਛਣਾ ਤੇ ਗੱਲ ਬੜੀ ਦੂਰ ਦੀ ਰਹੀ ਹੈ। ਨੇਤਰ ਪੱਟ ਕੇ ਦੇਖਿਆ ਹੀ ਨਹੀਂ, ਹੁਣ ਅੰਦਰ ਧਿਆਨ ਤਾਂ ਉਹ ਮਹਾਰਾਜ ਦੇ ਸਰੂਪ ਦਾ ਕਰ ਰਿਹਾ। ਮਹਾਰਾਜ ਨੇ ਉਹ ਸਰੂਪ ਜਿਹੜਾ ਸੀ ਉਸ ਨੂੰ ਸੰਕੋਚ ਲਿਆ, ਸਰੂਪ ਦੇ ਵਿਚ ਧਿਆਨ ਜੋੜ ਕੇ ਬਿਰਤੀ ਉਹ ਕਾਗਰ ਕਰੀ ਬੈਠਾ ਸੀ। ਜਦੋਂ ਮਹਾਰਾਜ ਨੇ ਐਸਾ ਕੌਤਕ ਕੀਤਾ, ਉਹਨੇ ਕਿਹਾ ਮੇਰੀ ਲਿਵ ਕਿਵੇਂ ਟੁੱਟੀ ਹੈ, ਮੈਂ ਆਤਮਾ ਚਿੰਤਨ ਕਰ ਰਿਹਾ ਸੀ, ਜਿਹੜੇ ਨੇਤਰ ਖੋਲੇ ਤੇ ਗੁਰੂ ਮਹਾਰਾਜ ਸਾਹਮਣੇ ਦਰਸ਼ਨ ਦੇ ਰਹੇ, ਪੁੱਛਿਆ ਕੌਣ ਹੋ। ਸ੍ਰੀ ਮਰਦਾਨਾ ਜੀ ਨੇ ਕਿਹਾ ਇਹ ਨਾਨਕ ਨਿਰੰਕਾਰੀ ਜੀ ਹੈ, ਗੱਜ ਕੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿਣ ਲੱਗੇ ਮੈਂ ਤੁਹਾਡਾ ਹੀ ਤਾਂ ਆਪਣੇ ਅੰਦਰ ਧਿਆਨ ਕਰ ਰਿਹਾ ਸੀ, ਤੁਸੀਂ ਮਹਾਰਾਜ ਉਹ ਜਿਹੜਾ ਪ੍ਰਕਾਸ਼ ਸੀ ਖਿੱਚ ਲਿਆ ਤੇ ਮੇਰੀ ਲਿਵ ਟੁੱਟ ਗਈ ਤੇ ਮੈਂ ਨੇਤਰ ਖੋਲੇ ਤੇ ਆਪ ਜੀ ਸਰਵਣ ਸਰੂਪ ਧਾਰ ਕੇ ਸਾਹਮਣੇ ਦਰਸ਼ਨ ਦੇ ਰਹੇ ਹਾਂ। ਸੋ ਇਸ ਵਾਸਤੇ ਐਸੇ ਉਹ ਮਸਤ ਹੋ ਜਾਂਦੇ ਆ, ਹਰ ਰਸ ਕੇ ਮਾਤੇ ਮਨ ਸਦਾ ਆਨੰਦ। ਜਿਨ੍ਹਾਂ ਨੂੰ ਹਰੀ ਨਾਮ ਦੇ ਰਸ ਦਾ ਸਵਾਦ ਆ ਜਾਂਦਾ ਹੈ, ਉਹ ਹਰੀ ਦੇ ਨਾਮ ਦਾ ਜਿਹੜਾ ਰਸ ਹੈ ਇਸ ਆਨੰਦ ਨੂੰ ਪਾ ਕੇ ਮਾਤੇ ਮੈਨੇ ਮਸਤ ਹੋ ਜਾਂਦਾ ਹੈ। ਆ ਦੁਨੀਆਂ ਦੀਆਂ ਜਿਹੜੀਆਂ ਮਸਤੀਆਂ, ਇਹ ਮਸਤੀਆਂ ਨੀ ਖੜਮਸਤੀਆਂ, ਅਸਲੀ ਮਸਤੀ ਤਾਂ ਬੰਦਗੀ ਵਾਲੇ ਪ੍ਰਾਪਤ ਕਰਦੇ ਆ, ਉਸ ਆਨੰਦ ਦੇ 24 ਘੰਟੇ ਲੀਨ ਰਹਿੰਦੇ ਆ, ਉਹਨਾਂ ਦੇ ਮਨ ਵਿੱਚ ਸਦਾ ਵਾਸਤੇ ਜਿਹੜਾ ਆਨੰਦ ਹੈ ਉਹ ਬਣਿਆ ਰਹਿੰਦਾ। ਜਿਸ ਤਰ੍ਹਾਂ ਸ਼ਹਿਦ ਦੀ ਮੱਖੀ ਉਹ ਕੱਖੇ ਦੇ ਵਿੱਚ ਫਿਰ ਸ਼ਹਿਦ ਤਿਆਰ ਕਰ ਲੈਂਦੀ ਹੈ, ਉਹਨੂੰ ਚਿੰਬੜ ਜਾਂਦੀ ਹੈ, ਹੁਣ ਕੀਤਾ ਤਾਂ ਆਪਣੇ ਲਈ ਸੀ ਕਿ ਮੈਂ ਆਨੰਦ ਰਾਏ ਨੂੰ ਖਾ ਕਰੂੰਗੀ, ਪਰ ਬੰਦਾ ਬੜਾ ਜ਼ੋਰਾਵਰ ਹੈ, ਇਹ ਕੋਈ ਨਾ ਕੋਈ ਐਸਾ ਸਾਧਨ ਕਰਦਾ ਉਹ ਮੱਖੀਆਂ ਨੂੰ ਪਾਸੇ ਕਰਕੇ, ਸ਼ਾਇਦ ਇਹ ਉਹਨਾਂ ਤੋਂ ਲੈ ਆਉਂਦਾ, ਉਹਦੇ ਪੈਸੇ ਵੱਟਦਾ, ਆਪਣੀਆਂ ਲੋੜਾਂ ਪੂਰੀਆਂ ਕਰਦਾ। ਪਰ ਉਹ ਮੱਖੀਆਂ ਅਗਰ ਕੋਈ ਨਾ ਜਾ ਦੇਖੋ ਕੱਖੇ ਨਾਲ ਕਿਵੇਂ ਚਿਬੜੀਆਂ ਜਾਂਦੀਆਂ, ਉਸ ਆਨੰਦ ਚ ਮਸਤ ਹੋ ਜਾਂਦੀਆਂ। ਇਸ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਹੈ ਉਹ ਆਤਮਾ ਦੇ ਆਨੰਦ ਵਿੱਚ ਮਸਤ ਹੋ ਜਾਂਦੇ ਆ, ਕਿਉਂਕਿ ਇੱਕ ਬੇਸ਼ਾ ਆਨੰਦ ਆ, ਇਹ ਖਿਣਕ ਮਾ ਤਰਿਆ ਪਿਆਲੀ ਦੇ ਪਾਣੀ ਵਾਂਗੂ ਡੁੱਲ ਜਾਣ ਦਾ, ਸੁੱਕ ਜਾਣ ਦਾ, ਸੜ ਜਾਣ ਦਾ, ਉੱਡ ਜਾਣ ਦਾ, ਜੰਮ ਜਾਣ ਦਾ, ਮਿੱਟੀ ਚ ਮਿਲ ਜਾਣ ਦਾ, ਜਿਵੇਂ ਪਿਆਲੀ ਦੇ ਪਾਣੀ ਨੂੰ ਡਰਿਆ ਤੁਛ ਜੰਮ ਜਾਂਦਾ, ਠੰਡ ਜ਼ਿਆਦਾ ਹੋ ਗਈ। ਇਸ ਤਰ੍ਹਾਂ ਜਿਹੜਾ ਵਿਸ਼ਿਆਂ ਦਾ ਆਨੰਦ ਹੈ, ਸਾਰਾ ਸੰਸਾਰ ਇਸ ਖਿਣਕ ਆਨੰਦ ਦੇ ਵਿੱਚ ਦਿਨ ਰਾਤ ਲੀਨ ਹੋਇਆ ਹੋਇਆ ਕਿ ਪਿਆਲੀ ਦੇ ਪਾਣੀ ਨੂੰ ਤੁਛ ਹੈ। ਸਾਰਾ ਜਿੰਨਾ ਸਾਧਨ ਹੈ ਉਹ ਬਸ ਕਿਸੇ ਵਾਸਤੇ ਦੁਨੀਆਂ ਕਰ ਰਹੀ ਹੈ। ਦੂਸਰਾ ਹੈ ਭਜਨਾਨੰਦ ਜਾਂ ਯੋਗਾਨੰਦ ਹੈ। ਇਹ ਹੈ ਜਿੰਨਾ ਚਿਰ ਭਜਨ ਕਰਦੇ ਰਹੀਏ ਉਨਾ ਚਿਰ ਮਨ ਦਾ ਥੋੜਾ ਟਿਕਾਅ ਬਣਿਆ ਰਹਿੰਦਾ, ਜਾਂ ਯੋਗਾ ਅਭਿਆਸ ਕਰੀਏ, ਪ੍ਰਾਣਾ ਨੂੰ ਦਸਮ ਦੁਆਰ ਵਿੱਚ ਲੈ ਗਏ, ਪ੍ਰਾਣਾ ਦੀ ਡੋਰ ਤੇ ਮਨ ਚੱਲਦਾ, ਜਦੋਂ ਪ੍ਰਾਣ ਵਾਯੂ ਦਸਮ ਦੁਆਰ ਵਿੱਚ ਰੋਕ ਲਈ ਉਨੀ ਦੇਰ ਵਾਸਤੇ ਮਨ ਵੀ ਰੋਕਿਆ ਰਿਹਾ। ਜਿੰਨੀ ਦੇਰ ਪ੍ਰਾਣ ਦਸਮ ਦੁਆਰ ਚ ਰੋਕ ਕੇ ਮਨ ਰੋਕਿਆ, ਜਦੋਂ ਪ੍ਰਾਣ ਦਸਮ ਦੁਆਰ ਚੋਂ ਉਤਾਰ ਲੈ ਤੇ ਮਨ ਦੇ ਅੰਦਰ ਜਿਹੜੀਆਂ ਕਮਜ਼ੋਰੀਆਂ ਪਹਿਲਾਂ ਸੀ ਉਹ ਮੁੜ ਕੇ ਫੇਰ ਸ਼ੁਰੂ ਹੋ ਜਾਣੀਆਂ। ਜਿਵੇਂ ਇੱਕ ਡਾਕੂ ਨੂੰ ਜੇਲ੍ਹ ਵਿੱਚ ਬੰਦ ਕਰ ਦਈਏ, ਚੋਰ ਨੂੰ ਜਿੰਨਾ ਚਿਰ ਤਾਂ ਉਹ ਜੇਲ੍ਹ ਚ ਬੰਦ ਆ ਉਹ ਭਲਾ ਮਾਨਸ ਨਜ਼ਰ ਆਏਗਾ, ਜਦੋਂ ਜੇਲ੍ਹ ਚੋਂ ਕੱਢਿਆ ਹੁਣ ਬੇਹੋਈ ਕੁਝ ਕਰਨ ਲੱਗ ਪੈਣਾ, ਕਿਉਂਕਿ ਉਹਦੀ ਆਦਤ ਉਹਦੇ ਨਾਲ ਹੀ ਆ। ਇਸ ਤਰ੍ਹਾਂ ਮਨ ਦੇ ਜਿਹੜੇ ਸੁਭਾਵ ਆ, ਜਿੰਨਾ ਚਿਰ ਇਹਨਾਂ ਦੀ ਬਦਲੀ ਨਹੀਂ ਕਰਦੇ ਤੇ ਨਿਰਾ ਦਸਮ ਦੁਆਰ ਜਾਣਨਾ ਵੀ ਗੱਲ ਨਹੀਂ ਬਣਦੀ। ਮਨ ਨਿਰਬਲ ਨਹੀਂ, ਦਸਵੇਂ ਦੁਆਰ ਮਨ ਨੂੰ ਪਵਿੱਤਰ ਕਰਕੇ ਦਸਵੇਂ ਦੁਆਰ ਜਾਓ ਤਾਂ ਗੱਲ ਠੀਕ ਹੈ, ਤੇ ਜੇ ਵੈਸੇ ਹੀ ਕਲਾ ਸਿੱਖ ਲਈ ਪ੍ਰਾਣ ਦਸਮ ਦੁਆਰ ਚੜਾ ਲੈ, ਜਿਵੇਂ ਬਾਜੀਗਰ ਵੀ ਕਈ ਕਰ ਲੈਂਦੇ ਆ, ਇਹਦਾ ਪ੍ਰੈਕਟਿਸ ਹੈ, ਉਹ ਖਾਸ ਬਹੁਤੀ ਵੱਡੀ ਗੱਲ ਨੇ। ਸੋ ਇਸ ਵਾਸਤੇ ਦੂਸਰਾ ਫਿਰ ਹੈ ਇਹ ਬਰਸਾਤੂ ਨਦੀ ਵਾਂਗੂ, ਜਿਵੇਂ ਔੜ ਲੱਗੀ ਹੋਵੇ ਉਹ ਨਦੀਆਂ ਸੁੱਕੀਆਂ ਹੁੰਦੀਆਂ, ਜਦੋਂ ਬਰਸਾਤ ਪੈਂਦੀ ਹੈ ਉਛਲੀਆਂ ਭਰੀਆਂ ਜਾਂਦੀਆਂ, ਕੰਢਿਆਂ ਤੋਂ ਬਾਹਰ ਹੋ ਕੇ ਨੁਕਸਾਨ ਵੀ ਕਰਦੇ ਨੇ, ਉਤਰਾਅ ਚੜਾਅ ਵਿੱਚ ਰਹਿਣੀਆਂ ਇੱਕ ਰਸ ਨੇ। ਇਸ ਤਰ੍ਹਾਂ ਜਿਹੜਾ ਯੋਗਾ ਆਨੰਦ ਹੈ ਇਹ ਬਰਸਾਤੂ ਨਦੀਆਂ ਵਾਂਗੂ ਘਟਦਾ ਤੇ ਵਧਦਾ ਰਹਿੰਦਾ ਇੱਕ ਰਸ ਨੇ। ਤੀਸਰਾ ਬ੍ਰਹਮਾਨੰਦ ਹੈ, ਜਿਵੇਂ ਕੋਈ ਵੱਡਾ ਦਰਿਆ ਜਿਹਦਾ ਸਮੁੰਦਰ ਨਾਲ ਲਿੰਕ ਜੁੜਿਆ ਹੈ ਉਹ ਸਦਾ ਹੀ ਵਗਦਾ ਰਹਿੰਦਾ, ਉਹ ਦਰਿਆ ਸਦਾ ਹੀ ਕਦੀ ਸੁੱਕਦਾ ਨਹੀਂ। ਜਿਹੜਾ ਬ੍ਰਹਮਾਨੰਦ ਉਹ ਇੱਕ ਰਸ ਹੈ, ਉਹਦੇ ਚ ਘਾਟ ਵਾਧ ਨਹੀਂ ਹੁੰਦੀ। ਇਸ ਵਾਸਤੇ ਇਹ ਜਿਹੜਾ ਆਨੰਦ ਹੈ ਇਹ ਭਗਵਾਨ ਨੂੰ ਪ੍ਰਾਪਤ ਹੁੰਦਾ। ਪਹਿਲਾਂ ਤਾਂ ਇਹ ਜਿਹੜੇ ਵਪਾਰ ਦਾ ਆਨੰਦ ਹੈ ਇਹ ਤੋਂ ਵਿਅਕਤੀ ਉੱਪਰ ਉੱਠੇ, ਫਿਰ ਭਜਨ ਵਿੱਚ ਜੁੜੇ, ਫਿਰ ਭਜਨ ਕਰਦਿਆਂ ਕਰਦਿਆਂ ਜਦੋਂ ਮਨ ਵਿਅਕਤੀ ਇਕਾਗਰ ਹੋ ਜਾਏਗੀ, ਸਾਰੀਆਂ ਵਾਸ਼ਨਾ ਦੇ ਉੱਤੇ ਆਪਣਾ ਕੰਟਰੋਲ ਹੋ ਜਾਏਗਾ, ਆਤਮਾ ਗਿਆਨ ਪ੍ਰਾਪਤ ਹੋ ਜਾਏਗਾ, ਉਦੋਂ ਫਿਰ ਜਿਹੜਾ ਬ੍ਰਹਮਾਨੰਦ ਹੈ ਇਹ ਪ੍ਰਾਪਤ ਹੁੰਦਾ। ਇਹ ਫਿਰ ਇੱਕ ਰਸ ਹੈ। ਇਸ ਵਾਸਤੇ ਹਜ਼ੂਰ ਕਹਿੰਦੇ ਹਰ ਰਸ ਕੇ ਮਾਤੇ ਮਨ ਸਦਾ ਆਨੰਦ। ਜਿਹੜੇ ਹਰੀ ਦੇ ਰਸ ਵਿੱਚ ਮਾਤੇ ਮਸਤ ਹੋਵੇ ਉਹਨਾਂ ਦੇ ਮਨ ਵਿੱਚ ਸਦਾ ਹੀ ਆਨੰਦ ਬਣਿਆ ਰਹਿੰਦਾ। ਆਨ ਰਸਾ ਮਹਿ ਵਿਆਪੈ ਚਿੰਦ, ਹੋਰ ਜਿੰਨੇ ਵੀ ਰਸ ਹੈ ਉਹਨਾਂ ਚ ਚਿੰਤਾ ਵਿਆਪਦੀ ਹੈ। ਬੋਤਲ ਪੀ ਲਈ, ਥੋੜੇ ਟਮੇ ਲਈ ਮਸਤੀ ਚੜ ਗਈ, ਆਨੰਦ ਹੋ ਗਿਆ। ਫਿਰ ਜੇ ਦੇਖਣਾ ਵੀ ਹੁਣ ਪੈਸੇ ਜੇਬ ਚ ਨੀ, ਕੱਲ ਨੂੰ ਕਿਥੋਂ ਪੀਣੇ ਆ, ਤੇ ਚਿੰਤਾ ਵਿਆਪੇਗੀ, ਚਿੰਤਾ ਹੋਏਗੀ ਨੀ। ਹੀਮ ਖਾਣ ਵਾਲਾ ਜਿਹੜਾ ਚਿੰਤਾ ਹੋਏਗੀ। ਹੋਰ ਜਿੰਨੇ ਵੀ ਕ੍ਰਾਸ ਆ ਉਹਨਾਂ ਦੇ ਵਿਚੋਂ ਬਹੁਤ ਤਰ੍ਹਾਂ ਦੀਆਂ ਚਿੰਤਾ ਪੈਦਾ ਹੁੰਦੀਆਂ, ਇੱਕ ਤਰ੍ਹਾਂ ਦੀਆਂ ਨੇ। ਮਨ ਚ ਅਸ਼ਾਂਤੀ ਰਹਿੰਦੀ ਹੈ, ਕਲੇਸ਼ ਰਹਿੰਦਾ ਹੈ, ਮਾਇਆ ਦਾ ਖੌਫ ਹੁੰਦਾ ਹੈ, ਖੂਨ ਨਾਸ ਹੋ ਜਾਂਦਾ, ਕਈ ਤਰ੍ਹਾਂ ਦੇ ਭੈੜੇ ਰੋਗ ਲੱਗ ਜਾਂਦੇ ਆ, ਤੇ ਬੱਚੇ ਬੱਚੀਆਂ ਵਿਦਿਆ ਨਹੀਂ ਪੜ੍ਹ ਸਕਦੇ, ਬਿਮਾਰ ਹੋ ਜਾਏ, ਉਹਦੇ ਇਲਾਜ ਲਈ ਪੈਸੇ ਨੇ, ਘਰ ਦਾ ਸਾਰਾ ਕੁਝ ਵਿਕ ਜਾਂਦਾ, ਪਰਿਵਾਰ ਦੀ ਪਾਲਣਾ ਵਾਸਤੇ ਕਈ ਤਰ੍ਹਾਂ ਦੇ ਸੰਸੇ ਖੜੇ ਹੋ ਜਾਂਦੇ ਆ, ਕੋਈ ਨਾ ਕੋਈ ਚਿੰਤਾ ਜਿਹੜੀ ਹੈ ਉਹ ਵਿਆਪਦੀ ਰਹਿੰਦੀ ਹੈ। ਹੋਰ ਜਿੰਨੇ ਵੀ ਕਰਾਸ ਆ ਉਹਨਾਂ ਸਾਰਿਆਂ ਚ ਕੋਈ ਨਾ ਕੋਈ ਚਿੰਤਾ ਰਹਿੰਦੀ ਹੈ। ਹਰ ਰਸ ਪੀਵੇ ਅਲਮਸਤ ਮਤਵਾਰਾ, ਅਲਮਸਤ ਜਿਹੜਾ ਹਰੀ ਦੇ ਨਾਮ ਨੂੰ ਅੰਮ੍ਰਿਤ ਰਸ ਨੂੰ ਪੀਂਦਾ ਉਹ ਅਲਮਸਤ ਹੋ ਜਾਂਦਾ, ਮਸਤੀ ਵਿਚ ਅਲ ਮੈਨੇ ਤ੍ਰਿਪਤ ਹੋ ਜਾਂਦਾ, ਐਸੀ ਮਸਤੀ ਚੜ੍ਹਦੀ, ਉਸ ਮਸਤੀ ਦੇ ਵਿਚ ਉਹ ਤ੍ਰਿਪਤ ਹੋ ਜਾਂਦੇ ਆ, ਕੋਈ ਇੱਛਾ ਨਹੀਂ ਰਹਿ ਜਾਂਦੀ। ਕੋਈ ਦਾਨੇ ਆ, ਕੋਈ ਦੀਵਾਨੇ ਆ, ਕੋਈ ਮਸਤਾਨੇ ਆ, ਅਲਮਸਤ ਫਕੀਰ ਬਣ ਜਾਂਦੇ, ਜਿਨ੍ਹਾਂ ਤੇ ਗੁਰੂ ਮਹਾਰਾਜ ਦੀ ਕਿਰਪਾ ਹੁੰਦੀ, ਜਿਵੇਂ ਬਾਬਾ ਵੀਰ ਮਦਾਸ ਜੀ ਹੋਇਆ, ਉਹਦਾ ਸੀ ਮਹਾਤਮਾ ਸੀਗੇ, 25 ਸ੍ਰੀ ਸੁਖਮਨੀ ਸਾਹਿਬ ਰੋਜ਼ ਪੜ੍ਹਦੇ ਸੀ, ਸ਼ਬਦ ਦੀ ਕਮਾਈ ਬਹੁਤ ਕੀਤੀ। ਫਿਰ ਇੱਕ ਮਾਤਾ ਸੀ ਜਿਉਣੀ, ਉਹਨਾਂ ਦੀ ਸੇਵਾ ਚ ਆਉਂਦੇ ਸੀ, ਬੜੇ ਇਮਤਿਹਾਨ ਹੁੰਦੇ ਸੀ, ਭੋਜਨ ਲਿਆਉਣਾ ਉਹਨਾਂ ਨੂੰ, ਕੋਈ ਸਖ਼ਤ ਸ਼ਬਦ ਕਹਿ ਕੇ ਦੌੜਾ ਦੇਣਾ, ਮਾਤਾ ਨੇ ਪਿੱਛੇ ਕੱਢ ਜਾਣਾ। ਫਿਰ ਪਰ ਉਹਦਾ ਸਿਰੜ ਸੀ, ਉਹਨੂੰ ਭੋਜਨ ਛਕਾਏ ਬਿਨਾਂ ਜਾਣਾ ਨਹੀਂ। ਫਿਰ ਜਿੰਨੀਆਂ ਕਸਵੱਟੀਆਂ ਉਹਦੇ ਚੋਂ ਪੂਰੇ ਉਤਰੇ, ਫਿਰ ਮਹਾਂਪੁਰਖਾਂ ਦੀ ਬਖਸ਼ਿਸ਼ ਹੋਈ। ਮਹਾਂਪੁਰਖਾਂ ਤੋਂ ਬਾਅਦ 40 ਸਾਲ ਉਹਨਾਂ ਦੇ ਸਥਾਨ ਦੀ ਸੇਵਾ ਵੀ ਨਹੀਂ ਕੀਤੀ ਹੈ ਮਾਤਾ ਜੀ ਹੋਣੀ ਜੀ ਨੂੰ। ਫਿਰ ਬਾਬਾ ਗੁਰਮੁਖ ਸਿੰਘ ਤੇ ਸਾਧੂ ਸਿੰਘ, ਜਿਹਨਾਂ ਨੂੰ ਤੁਸੀਂ ਕਾਲ ਸੇਵਾ ਵਾਲੇ ਕਹਿੰਦੇ ਹੋ, ਬਾਬਾ ਗੁਰਮੁਖ ਸਿੰਘ ਤੇ ਸਾਧੂ ਸਿੰਘ ਪਟਿਆਲੇ ਵਾਲੇ, ਇਹ ਸੇਵਾ ਚਾਹੁੰਦੇ ਰਹੇ। ਹੁਣ ਦੇਖ ਲਓ ਪਟਿਆਲੇ ਰਾਜ ਵਿੱਚ ਉਹ ਬਦੋਸ਼ੀ ਪਿੰਡ ਆ, ਤੇ ਮਹਾਰਾਜਾ ਭੁਪਿੰਦਰ ਸਿੰਘ ਬੇਨਤੀ ਕਰਦੇ ਰਹੇ ਦਰਸ਼ਨ ਲਈ, ਪਰ ਇਜਾਜ਼ਤ ਨਹੀਂ ਮਿਲੀ। ਰਾਜਾ ਉਹਦੇ ਰਾਜ ਚ ਰਹਿ ਰਿਹਾ, ਉਹ ਫਕੀਰ ਆ ਲਵੇਲਾ, ਉਹ ਤੋਂ ਆਗਿਆ ਮੰਗ ਰਿਹਾ, ਆਗਿਆ ਮਿਲੀ, ਸਾਰੇ ਉਮਰ ਦਰਸ਼ਨ ਹੀ ਨਹੀਂ ਹੋਇਆ। ਫਿਰ ਜੰਮੂ ਕਸ਼ਮੀਰ ਦਾ ਰਾਜਾ ਉਹਨੂੰ ਕਿਸੇ ਨੇ ਕਿਹਾ, ਉਹਦੇ ਪੁੱਤਰ ਨੇ ਸੀ, ਉੱਥੇ ਜਾ, ਜਦੋਂ ਹੁਣ ਇੱਕ ਰਾਜਾ ਦੂਏ ਰਾਜ ਜਾਂਦਾ ਤੇ ਉਸ ਰਾਜੇ ਨੂੰ ਸੂਚਨਾ ਦੇਣੀ ਪੈਂਦੀ ਹੈ, ਉਹਦੀ ਸਿਕਿਉਰਿਟੀ ਵੀ ਉਸ ਰਾਜ ਨੂੰ ਕਰਨੀ ਪੈਂਦੀ ਹੈ। ਉਹ ਆਇਆ, ਬਾਬਾ ਜੀ ਬੈਠੇ ਸੀ, ਉਹਨੇ ਉਹਦੇ 4 ਰੋੜੇ ਮਾਰੇ। ਉਹ ਪ੍ਰੇਮੀ ਦਿਨ ਪ੍ਰੇਰ ਕੇ ਲਿਆਂਦਾ ਸੀ, ਸਾਦੇ ਰੂਪ ਚ ਆਇਆ ਸੀ, ਸਾਦੇ ਭੇਸ, ਕਹਿੰਦੇ ਚੱਲ ਚਲੀਏ ਆਪਣਾ ਕੰਮ ਹੋ ਗਿਆ। ਉਹਦੇ ਫਿਰ 4 ਹੀ ਪੁੱਤਰ ਹੋਏ ਜੀ। ਐਸੇ ਵੇਲੇ ਫਕੀਰ ਸੀਗੇ ਤੇ ਬਾਬਾ ਗੁਰਮੁਖ ਸਿੰਘ ਜੀ ਨੇ 12 ਸਾਲ ਉਹਨਾਂ ਦੀ ਸੇਵਾ ਕੀਤੀ, ਜੋ ਹੁਕਮ ਕਰਦੇ ਰਹੇ। ਫਿਰ ਇੱਕ ਦਿਨ ਮਨ ਚ ਆਇਆ, ਇਹ ਅਲਵੇਲਾ ਫਕੀਰ ਹੈ, ਇਸ ਤੋਂ ਕੁਛ ਨੀ ਮਿਲਣਾ। ਇਹਨਾਂ ਦਾ ਸਵਾਲ ਇਸ ਤਰ੍ਹਾਂ ਹੈ, ਹੁਣ ਉਹਨਾਂ ਨੂੰ ਜਦੋਂ ਇਹ ਖੁਰਨਾ ਬਣਿਆ ਉਸ ਵੇਲੇ ਉਹ ਖੂਹ ਤੋਂ ਘੜੇ ਵਿੱਚ ਪਾਣੀ ਲਿਆ ਰਹੇ ਸੀ। ਐਸਾ ਕੌਤਕ ਹੋਇਆ, ਘੜੇ ਚੋਂ ਆਵਾਜ਼ ਆਉਣ ਲੱਗ ਪਈ ਕਿ ਮੈਂ ਪਹਿਲਾਂ ਮਿੱਟੀ ਸੀ, ਮੈਨੂੰ ਕਹੀ ਦੇ ਨਾਲ ਵੱਢਿਆ ਗਿਆ, ਫਿਰ ਪਾਣੀ ਪਾ ਕੇ ਪੈਰਾਂ ਨਾਲ ਲਤਾੜਿਆ ਗਿਆ, ਫਿਰ ਮੇਰਾ ਪੇੜਾ ਬਣਾਇਆ, ਫਿਰ ਘਮਾਰ ਦੇ ਚੱਕ ਤੇ ਚੜਾਇਆ, ਫਿਰ ਮੇਰਾ ਘੜਾ ਬਣਿਆ, ਫਿਰ ਉਸਨੂੰ ਧੁੱਪ ਦੇ ਵਿੱਚ ਸੁਕਾਇਆ ਗਿਆ। ਪਾਣੀ ਨਾਲ ਘੜਾ ਤਿਆਰ ਹੋਇਆ, ਫਿਰ ਪਾਣੀ ਤੋਂ ਬਚਾਉਣਾ ਪੈਂਦਾ ਬੱਚੇ ਨੂੰ ਕਿ ਖੁਰ ਨਾ ਜਾਏ, ਫਿਰ ਆਵੀ ਤੇ ਚਾੜਿਆ ਗਿਆ, ਫਿਰ ਮੈਨੂੰ ਪਕਾਇਆ ਗਿਆ। ਪਾਣੀ ਦੁਆਰੇ ਪੱਕੇ ਘੜੇ ਦੀ ਪਰਖ ਹੁੰਦੀ ਹੈ, ਪਾਣੀ ਪਾ ਕੇ ਦੇਖਿਆ ਜਾਂਦਾ ਚਾਹੁੰਦਾ ਤੇ ਨਹੀਂ। ਇੰਨੀਆਂ ਹਾਲਤਾਂ ਚੋਂ ਮੈਂ ਗੁਜ਼ਰਿਆ, ਫਿਰ ਮੈਂ ਪਾਣੀ ਪਾਉਣ ਦੇ ਕਾਬਲ ਬਣਿਆ, ਸੰਗਤ ਦੀ ਸੇਵਾ ਦੇ ਯੋਗ ਬਣਿਆ। ਤੇ ਤੂੰ ਕਹਿੰਦਾ ਨਾਗੇ ਸੰਤ ਤੋਂ ਮੈਨੂੰ ਮਿਲਣਾ ਕੁਛ ਨਹੀਂ। ਇਹ ਆਵਾਜ਼ ਦੇਖੋ ਆ ਰਹੀ, ਉਹ ਖੇਲ ਤਾਂ ਸਾਰਾ ਮਹਾਂਪੁਰਖ ਆਉਂਦਾ ਸੀ, ਹੋਰ ਆਵਾਜ਼ ਕਿੱਥੋਂ ਆਉਣੀ, ਘੜੇ ਨੇ ਕੀ ਬੋਲਣਾ। ਲਿਆ ਗਿਆ ਜਾਂਦੇ ਅੰਤਰ ਜਾਮੀ ਹੈ, ਆਵਾਜ਼ ਦੇਣ ਲੱਗ ਪੈ ਕੀ ਕਹਿੰਦਾ ਸੀ ਘੜਾ, ਘੜੇ ਨੀ ਕਹਿਣਾ ਤੇ ਨਾਗੇ ਸੰਤੋਂ ਕੁਛ ਨੀ ਮਿਲਣਾ। ਇੰਨੇ ਸਾਲ ਹੋ ਗਏ ਘੜਾ ਰੱਖ ਦਿੱਤਾ ਹੁਕਮ ਰਾਹ ਦੇ, ਫਿਰ ਡੰਡੇ ਨਾਲ ਕੁੱਟਣ ਲੱਗ ਪਿਆ, ਬਹੁਤ ਕੁੱਟਿਆ, ਬਸ ਉਹ ਨੀ ਗੁੱਸਾ ਕੀਤਾ ਹੱਥ ਜੋੜ ਕੇ। ਇਹ ਮਹਾਰਾਜ ਇਹਨੂੰ ਕੋਈ ਸੋਝ ਹੀ ਨਹੀਂ, ਕਿਰਪਾ ਕਰ ਦਿਓ ਉਸ ਮਤ ਦੇ ਦਿਓ, ਇਹ ਬੁੱਧੂ ਨੂੰ ਕੋਈ ਅਕਲ ਹੀ ਨਹੀਂ। ਦੇਖਿਆ ਵੀ ਹੁਣ ਆਪਾ ਭਾਵ ਖਤਮ ਹੋ ਗਿਆ, ਮੈਂ ਮਰ ਗਈ। ਇਹਨੂੰ ਕਹਿੰਦੇ ਜੀਵਤ ਭਾਵ ਹੰਕਾਰ ਤੋਂ ਮਰਨਾ, ਹੋਣਾ ਜੀਂਦਾ ਤੇ ਆਪਣੇ ਅੰਦਰੋਂ ਹੋਂ ਮਾਰ ਦੇਣਾ। ਕਹਿੰਦੇ ਪਾਜਾ ਇੱਥੋਂ ਨਾਗੇ ਤੋਂ ਕੁਛ ਨੀ ਮਿਲਣਾ। ਕਹਿੰਦੇ ਹੁਣ ਜਾਣਾ ਕਿੱਥੇ ਹੈ, ਕੋਈ ਥਾਂ ਹੈ ਜੀ, ਤੇ ਕਿਰਪਾ ਕਰ। ਕਹਿੰਦੇ ਜਾ ਹੁਣ ਕਿਰਪਾ ਕੀ ਹੈ, ਸ੍ਰੀ ਗੁਰੂ ਰਾਮਦਾਸ ਦੇ ਦਰਬਾਰ ਦੀ ਸੇਵਾ ਕਰ। ਉਧਰ ਨੂੰ ਤੋਰਤਾ ਬਾਬਾ ਸ਼ਾਮ ਸਿੰਘ ਜੀ ਮਹਾਰਾਜ, ਬ੍ਰਹਮ ਗਿਆਨੀ ਆਟਾ ਮੰਡੀ ਵਾਲੇ, ਜਿਹਨੇ ਸਰੰਦਾ ਪੜ ਕੇ 40 ਸਾਲ ਦਰਬਾਰ ਸਾਹਿਬ ਨਿਸ਼ਕਾਮ ਕੀਰਤਨ ਕੀਤਾ। 40 ਸਾਲ ਨਿਸ਼ਕਾਮ, ਇੱਕ ਦਿਨ ਵੀ ਗੈਰ ਹਾਜ਼ਰੀ ਨੇ। ਬਾਬਾ ਆਨੰਦ ਸਿੰਘ ਜੀ ਇੱਕ ਵਾਰੀ ਗਏ ਸੀ, ਮਹਾਂਪੁਰਖਾਂ ਨੂੰ ਬੇਨਤੀ ਕੀਤੀ ਕਿ ਮਹਾਰਾਜ ਸਾਨੂੰ ਪ੍ਰਕਰਮਾ ਵਿੱਚ ਕੀਰਤਨ ਸੁਣਾਓ। ਕਹਿੰਦੇ ਮਹਾਂਪੁਰਖੋ ਗੁੱਸਾ ਨਾ ਕਰਿਓ, ਮੇਰਾ ਪਰਣਿਆ ਕਿ ਗੁਰੂ ਰਾਮਦਾਸ ਦੇ ਦਰਬਾਰ ਤੋਂ ਬਾਹਰ ਕੀਰਤਨ ਨਹੀਂ ਕਰਨਾ। ਕਹਿੰਦੇ ਅਸੀਂ ਇਹੀ ਸੁਣਨਾ ਚਾਹੁੰਦੇ ਸੀ। ਗੱਜ ਕੇ ਬੋਲੋ ਮਹਾਂਪੁਰਖ ਕੈਸੇ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨ। ਉਹ ਮਹਾਂਪੁਰਖ ਅੱਜ ਸੰਗਤ ਲੈ ਕੇ ਸ੍ਰੀ ਅੰਮ੍ਰਿਤਸਰ ਤੋਂ ਬਾਹਰ ਜਿੱਧਰੋਂ ਬਾਬਾ ਗੁਰਮੁਖ ਸਿੰਘ ਜੀ ਆ ਰਹੇ ਸੀ ਤੇ ਚੱਲ ਪਏ। ਸੰਗਤ ਨੇ ਬੇਨਤੀ ਕੀਤੀ, ਬ੍ਰਹਮ ਗਿਆਨੀਓ ਮਹਾਂਪੁਰਸ਼ੋ ਅੱਜ ਕਿੱਥੇ ਚੱਲੇ? ਕਹਿੰਦੇ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਮਾਨ ਸਰੋਵਰ ਤੇ ਦੋ ਹੰਸ ਆ ਰਹੇ ਆ। ਦੋ ਹੰਸ ਜਿਵੇਂ ਮਾਨ ਸਰੋਵਰ ਤੇ ਹੰਸ ਹੁੰਦੇ ਨੇ ਮੋਤੀ ਜੋੜਨ ਵਾਸਤੇ, ਬਾਬਾ ਗੁਰਮੁਖ ਸਿੰਘ ਤੇ ਬਾਬਾ ਸਾਧੂ ਸਿੰਘ ਆ ਰਹੇ, ਉਹਨਾਂ ਨੂੰ ਲਿਆਏ। ਬਸ ਸੇਵਾ ਫਿਰ ਪਹਿਲਾਂ ਤਾਂ ਝਾੜੂਆਂ ਤੋਂ ਸ਼ੁਰੂ ਹੋਈ। ਝਾੜੂ ਕੋਈ ਬੈਂਕ ਬੈਲੈਂਸ ਥੋੜੀ ਦਿੱਤਾ ਜਾਂ ਕੋਈ ਮਾਇਆ ਦਿੱਤੀ, ਝਾੜੂਆਂ ਦੇ ਪ੍ਰਕਰਮਾਂ ਚ। ਫਿਰ ਬਾਲਟੀਆਂ ਆ ਗਈਆਂ, ਟਾਟ ਆ ਗਏ, ਇਸ਼ਨਾਨ ਕਰਾਉਣ ਵਾਸਤੇ ਪਹੁੰਚਿਆ ਨੀ ਟਾਟ ਹੀ ਬੋਰੀਆਂ ਦੀ। ਅੱਜ ਦੇਖੋ ਉਹ ਸੇਵਾ ਕਿੱਥੇ ਤੱਕ ਪਹੁੰਚ ਗਈ ਹੈ। ਬਾਬਾ ਗੁਰਮੁਖ ਸਿੰਘ ਸਾਹਿਬ ਕਹਿੰਦੇ ਇੱਕ ਸਮਾਂ ਆਏਗਾ ਕਿ ਹਵਾਈ ਜਹਾਜ਼ਾਂ ਤੇ ਜਾਣਾ ਪਿਆ ਕਰੂਗਾ। ਰਾਜੋ ਬਚਨ ਹੁੰਦੇ ਸਹੀ। ਇਸ ਵਾਸਤੇ ਜਿਹੜੀ ਸੇਵਾ ਹੈ ਜਿਨ੍ਹਾਂ ਨੂੰ ਇਹ ਆਨੰਦ ਆਉਂਦਾ, ਜਿਨ੍ਹਾਂ ਨੂੰ ਮਹਾਰਾਜ ਕਿਰਪਾ ਕਰਕੇ ਬਖਸ਼ਾਂ ਕਰਦਾ, ਉਸ ਰਸ ਵਿੱਚ ਮਸਤ ਹੋਏ। ਹੰਤ ਬਾਬਾ ਅਜੀਤ ਸਿੰਘ ਜੀ ਹੋਇਆ ਨਸਲਪੁਰ, ਹੰਤ ਹਰੀ ਸਿੰਘ ਨੇ ਪਿਛਲੀ ਵਾਰੀ ਉਹਨਾਂ ਦੀ ਸਾਖੀ ਸੁਣਾਈ ਸੀ ਤੁਹਾਨੂੰ, ਤੇ ਉੱਥੇ ਇੱਕ ਬਜ਼ੁਰਗ ਸੀ, ਉਹਨੇ ਉਹ ਬਚਨ ਦੱਸਿਆ ਕਿ ਮੈਂ ਬਾਬਾ ਵੀਰ ਅਮਦਾਸ ਜੀ ਦੇ ਚਰਨਾਂ ਚ ਗਿਆ। ਬਾਬਾ ਜੀ ਨੇ ਬਚਨ ਕੀਤਾ ਕਿ ਗੁਰਮੁਖੀ ਪੜ੍ਹ ਲੈਣਾ। ਕਹਿੰਦੇ ਹਾਂ ਮਹਾਰਾਜ। ਕਹਿੰਦੇ ਫਿਰ ਪੰਜ ਗ੍ਰੰਥੀ ਸਾਹਿਬ ਲਿਆ। ਪੰਜ ਗ੍ਰੰਥੀ ਸਾਹਿਬ ਲਿਆਉਣ ਦੀ ਰੀਲ ਤੇ ਪ੍ਰਕਾਸ਼ ਕਰਕੇ ਕਹਿੰਦੇ ਸਾਨੂੰ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸਰਵਣ ਕਰਾ। ਪਾਠ ਸ਼ੁਰੂ ਹੋ ਗਿਆ। ਜ਼ਿਆਦਾ ਉਹ ਚਰਨਾਂ ਭਾਰੇ ਬਹਿੰਦੇ ਸੀ। ਪਾਠ ਹੁੰਦਾ ਗਿਆ, ਉਹ ਪੱਬਾਂ ਭਾਰ ਹੋ ਗਿਆ, ਫਿਰ ਬ੍ਰਹਮ ਗਿਆਨੀ ਦੀ ਅਸ਼ਟਪਦੀ, ਫਿਰ ਉਹ ਗੂਠਿਆਂ ਭਾਰ ਹੋ ਗਿਆ ਜੀ। ਬ੍ਰਹਮ ਗਿਆਨੀ ਦੀ ਅਸ਼ਟਪਦੀ ਪੂਰੀ ਹੋਈ, ਕਹਿੰਦੇ ਬਸ ਸੁੱਖ ਆਸਣ ਕਰ ਦਿਓ। ਕਹਿੰਦੇ ਮਹਾਰਾਜ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਸੰਪੂਰਨ ਕਰ ਲਈਏ। ਕਹਿੰਦੇ ਨਹੀਂ ਬਸ। ਕਹਿੰਦੇ ਮਹਾਰਾਜ ਕਾਰਨ ਕੀ? ਕਹਿੰਦੇ ਗੁਰੂ ਅਰਜਨ ਸਾਹਿਬ ਜੀ ਸਾਹਮਣੇ ਆ ਕੇ ਖੜੇ ਹੋ ਗਏ, ਹੁਣ ਉਹਨਾਂ ਦਾ ਤੇਜ ਨਹੀਂ ਚੱਲਿਆ ਜਾਂਦਾ। ਗੱਜ ਕੇ ਬੋਲੋ
ਸ੍ਰੀ
ਅੱਠਵੀਂ ਅਸ਼ਟਪਦੀ ਤੇ ਤੁਹਾਨੂੰ ਗੁਰੂ ਅਰਜਨ ਸਾਹਿਬ ਆ ਕੇ ਸਾਹਮਣੇ ਖੜ ਗਏ। ਬਾਬਾ ਗੁਰਮੁਖ ਸਿੰਘ ਦੇ ਘਰ ਵਾਲੀ ਨੇ ਦਸ ਸੁਖਮਨੀ ਸਾਹਿਬ 40 ਦਿਨ ਕੀਤੇ ਸੀ ਤੇ ਗੁਰੂ ਨਾਨਕ ਸਾਹਿਬ ਸਾਹਮਣੇ ਆ ਗਏ ਸੀ। ਸੁਖਮਣੀ ਉਹੀ ਹੈ, ਬਾਣੀ ਉਹੀ ਹੈ। ਇਹ ਆਪੋ ਆਪਣੇ ਹਿਰਦੇ ਦੀ ਸ਼ੁੱਧੀ ਭਾਵਨਾ ਦਾ ਫਲ ਹੈ। ਭਾਵਨਾ ਦੇ ਵਿੱਚ ਤੇ ਹੁਣ 25 ਸੁਖਮਨੀ ਸਾਹਿਬ ਕਿੰਨਾ ਚਿਰ ਉਹਨਾਂ ਨੇ ਕੀਤੇ। ਬਾਬਾ ਵੀਰ ਅਮਦਾਸ ਇੱਡੀ ਵੱਡੀ ਮਿਹਨਤ ਤੋਂ ਸਿੱਧੀ ਹੋਈ, ਅੱਠਵੀਂ ਅਸ਼ਟਪਦੀ ਪੂਰੀ ਹੋਈ ਹੈ ਤੇ ਧੰਨ ਗੁਰੂ ਅਰਜਨ ਸਾਹਿਬ ਉਹਨਾਂ ਨੂੰ ਪ੍ਰਤੱਖ ਦਰਸ਼ਨ ਦੇ ਰਹੇ ਹੈ। ਇਹ ਭਾਵਨਾ ਦੇ ਬਚਨ ਹੈ, ਸ਼ਰਧਾ ਜਿਹੜੇ ਪੁਰਸ਼ ਕਮਾਈ ਕਰਦੇ ਐਸੀ ਮਸਤੀ ਉਹ ਹਰੀ ਦੇ ਹਰ ਰਸ ਪੀਵੇ ਅਲਮਸਤ ਮਤਵਾਰਾ, ਹਰੀ ਦੇ ਰਸ ਨੂੰ ਮਤਵਾਲੇ ਹੋਏ ਅਲਮਸਤ ਹੋਏ ਪੀਂਦੇ ਆ, ਉਸ ਆਨੰਦ ਦੇ ਵਿੱਚ ਉਹ ਲੀਨ ਹੋ ਜਾਂਦੇ। ਫਿਰ ਬੋਲਣ ਦੀ ਗੱਲ ਹੀ ਨਹੀਂ ਰਹਿ ਜਾਂਦੀ। ਅੱਗੇ ਵੀ ਕਈ ਵਾਰੀ ਬਚਨ ਸੁਣਾਇਆ, ਬੜਾ ਕੀਮਤੀ ਹੈ। ਕਹਿੰਦੇ ਫਰੀਦ ਸਾਹਿਬ ਕਾਸ਼ੀ ਗਏ, ਉੱਥੇ ਕਬੀਰ ਸਾਹਿਬ ਰਹਿੰਦੇ ਸੀ। ਫਰੀਦ ਜੀ ਦੇ ਚੇਲਿਆਂ ਨੇ ਕਿਹਾ ਆਪਾਂ ਕਬੀਰ ਸਾਹਿਬ ਨੂੰ ਮਿਲੀਏ। ਕਬੀਰ ਦੇ ਚੇਲੇ ਕਹਿੰਦੇ ਫਰੀਦ ਸਾਹਿਬ ਨੂੰ ਮਿਲੀਏ। ਕਬੀਰ ਸਾਹਿਬ ਨੇ ਕਿਹਾ ਹੁਣ ਆਪਣੇ ਸ਼ਹਿਰ ਚ ਆਏ ਆ, ਫਰਜ ਆਪਣਾ ਬਣਦਾ, ਸਵਾਗਤ ਕਰਨਾ। ਬੇਨਤੀ ਕੀਤੀ ਲੈ ਉੱਥੇ ਜਲ ਪਾਣੀ ਲੰਗਰ ਪਾਣੀ ਹੋਇਆ, ਕੁਝ ਦਿਨ ਰਹੇ। ਨਾ ਤਾਂ ਕਬੀਰ ਸਾਹਿਬ ਨੇ ਕੋਈ ਬਚਨ ਕੀਤਾ, ਨਾ ਫਰੀਦ ਸਾਹਿਬ ਨੂੰ, ਚਲੇ ਬਲੈਗੀ ਹੋ ਗਈ। ਕਬੀਰ ਸਾਹਿਬ ਦੇ ਚੇਲੇ ਕਹਿੰਦੇ ਮਹਾਰਾਜ ਤੁਸੀਂ ਅੱਜ ਕੀ ਕੀਤਾ, ਮੌਨ ਧਾਰ ਕੇ ਬੈਠੇ ਰਹੇ, ਕੋਈ ਬਚਨ ਤਾਂ ਕਰਦੇ। ਫਰੀਦ ਦੇ ਚੇਲਿਆਂ ਨੇ ਪੁੱਛਿਆ ਮਹਾਰਾਜ ਤੁਸੀਂ ਚੁੱਪੇ ਹੀ ਰਹੇ, ਅੱਜ ਬਚਨ ਨਹੀਂ। ਕਹਿੰਦੇ ਬਚਨ ਕਰਦੇ ਕਿਹਦੇ ਨਾਲ? ਕਬੀਰ ਸਾਹਿਬ ਵੀ ਉਸ ਮੰਜ਼ਲ ਤੇ ਬੈਠੇ ਆ, ਮੈਂ ਵੀ ਉਸ ਮੰਜ਼ਲ ਤੇ, ਫਰੀਦ ਵੀ ਉਸ ਮੰਜ਼ਲ ਤੇ ਬੈਠਾ, ਮੈਂ ਵੀ। ਹੁਣ ਬੋਲਣ ਦੀ ਉੱਥੇ ਗੱਲ ਹੀ ਨਹੀਂ ਰਹਿ ਗਈ। ਚੁੱਪ ਵੀ ਅੜਿਆ, ਚੁੱਪ ਵੀ ਅੜਿਆ, ਇੱਥੇ ਬੋਲਣ ਦੀ ਨਹੀਂ ਜਾ ਵੀ ਅੜਿਆ। ਹੁਣ ਬੋਲਣਾ ਕੀ ਹੈ? ਹੁਣ ਤੋਂ ਮੰਜ਼ਲ ਤੇ ਚਲੇ ਹੋਏ, ਉਸ ਮਜ਼ਲ ਤੇ ਜਾ ਕੇ ਬੈਠ ਰਿਹਾ ਜਿੱਥੇ ਹੁਣ ਮੌਨ ਭਰਤਰੀ ਜੀ ਕਹਿੰਦੇ ਮੌਨ ਗਹੋ ਅਬ ਮੌਨ ਗਹੋ ਕਹਿੰਦੇ ਹੁਣ ਮੌਨ ਚੁੱਪ ਨੂੰ ਗ੍ਰਹਿਣ ਕਰੋ ਚੁੱਪ ਨੂੰ ਬੋਲਣ ਦੀ ਕੀ ਲੋੜ ਰਹੀ ਕਾਹਦੇ ਲਈ ਬੋਲਣਾ ਜਿਹੜੀ ਮਜ਼ਲ ਪ੍ਰਾਪਤ ਕਰਨੀ ਸ਼ੁਰੂ ਕਰ ਲਈ ਉਸ ਆਨੰਦ ਵਿੱਚ ਦੇਖ ਲਓ ਲੀਨ ਹੋ ਜਾਂਦੇ ਆ ਲੋਕ ਹਰ ਰਸ ਪੀਵੇ ਅਲਮਸਤ ਮਤਵਾਰਾ ਪਰ ਇਹ ਪੀਣਾ ਔਖਾ ਬਹੁਤ ਹੈ ਕਹਿੰਦੇ ਨਿਜ਼ਾਮੋਦੀਨ ਔਲੀਆ ਹੋਏ ਆ ਫਰੀਦ ਸਾਹਿਬ ਦੇ ਚੇਲੇ ਦਿੱਲੀ ਚ ਰਹੇ ਆ ਬੜੇ ਮਹਾਂਪੁਰਖ ਸੀ ਉਹਨਾਂ ਦੇ ਇੱਕ ਹੀ ਚੇਲੇ ਸੀ ਉਹਨਾਂ ਵਿੱਚ ਇੱਕ ਵਜ਼ੀਰ ਵੀ ਸੀ ਅਮੀਰ ਖੁਸਰੋ ਬੜਾ ਵਿਦਵਾਨ ਹੋਇਆ ਹੈ ਬਹੁਤ ਵਿਦਵਾਨ ਸੀ ਇੱਕ ਵਾਰੀ ਉਹ ਕੁੜੀਆਂ ਪਾਣੀ ਭਰਦੀਆਂ ਤੇ ਪਾਣੀ ਪੀਣ ਚਲਾ ਗਿਆ ਉਹ ਨੀ ਸਿਆਣ ਲਿਆ ਵੀ ਤਾਂ ਅਮੀਰ ਖੁਸਰੋ ਕਹਿੰਦੇ ਕਵਿਤਾ ਹੀ ਸੁਣਾ ਦਿਓ ਕਹਿੰਦੇ ਕੀ ਇੱਕ ਕਹਿੰਦੀ ਚਰਖੇ ਤੇ ਇੱਕ ਕਹਿੰਦੀ ਖੀਰ ਤੇ ਇੱਕ ਕੁੱਤੇ ਤੇ ਅਬਾਰੋ ਇਹ ਆਪਣਾ ਦੱਸਿਆ ਉਹਨੇ ਫਿਰ ਬਣਾਇਆ ਖੀਰ ਬਣਾਈ ਯਤਨ ਸੇ ਚਰਖਾ ਦੀਆ ਚਲਾ ਇੱਕ ਨੇ ਕੁੱਤੇ ਆਇਆ ਕੁੱਤਾ ਖਾ ਗਿਆ ਤੂੰ ਬੈਠੀ ਢੋਲ ਹੋ ਜਾ ਗੱਜ ਕੇ ਬੋਲੋ ਇੱਕ ਨੇ ਅਖੇ ਢੋਲ ਤੇ ਸੁਣਾ ਕੋਈ ਚਾਰ ਜਾਣੀ ਕਹਿੰਦਾ ਚੌਹਾਂ ਦਾ ਇੱਕ ਤੇ ਕਰ ਗਿਆ ਇੱਕ ਤਾਂ ਕਹਿੰਦੀ ਚਰਖੇ ਤੇ ਸੁਣਾ ਇੱਕ ਕਹਿਣ ਲੱਗੀ ਖੀਰ ਤੇ ਸੁਣਾ ਇੱਕ ਕਹਿੰਦੀ ਚਰਖੇ ਤੇ ਇੱਕ ਢੋਲ ਤੇ ਇੱਕ ਕੁੱਤੇ ਤੇ ਉਹ ਕਹਿੰਦਾ ਭਈ ਖੀਰ ਬਣਾਈ ਯਤਨ ਸੇ ਚਰਖਾ ਦੀਆ ਚਲਾ ਆਇਆ ਕੁੱਤਾ ਖਾ ਗਿਆ ਤੂੰ ਬੈਠੀ ਢੋਲ ਵਜਾ ਦੇਖੋ ਵਿਦਵਾਨ ਕੁਝ ਸਮੁੰਦਰ ਬੰਦ ਕਰ ਦਿੰਦੇ ਜਿਹੜੇ ਵਿਦਵਾਨ ਲੋਕ ਹੈ ਬੁੱਧੀਵਾਨ ਲੋਕ ਹੈ ਚੌਹਾਂ ਦੀ ਗੱਲ ਕਰ ਗਿਆ ਐਸਾ ਵਿਦਵਾਨ ਪੁਰਖ ਸਵਾਲ ਬਹੁਤ ਪ੍ਰੇਮੀ ਸੀ ਹੈਗਾ ਮਨੇਸ਼ਰ ਰਿਹਾ ਬਹੁਤ ਵੱਡਾ ਪਹਿਲਾਂ ਪਰਮੇਸ਼ਰ ਦੇਖੋ ਜਿਹਨਾਂ ਦੀ ਕਿਰਪਾ ਕਰਦੇ ਆ ਉਹ ਨਿਜ਼ਾਮੋਦੀਨ ਔਲੀਏ ਦੇ ਪਾਸ ਕੋਈ ਗਰੀਬ ਆਇਆ ਲੜਕੀ ਵਾਹੁਣ ਵਾਲੀ ਸੀ ਵਰ ਪ੍ਰਾਪਤ ਸੀ ਵੀ ਕਿਤੇ ਢੋਈ ਨਹੀਂ ਮਿਲਦੀ ਚਲੋ ਸੰਤਾਂ ਕੋਲ ਜਾਂਦੇ ਹਾਂ ਉੱਥੋਂ ਕੋਈ ਚੂਨ ਭੁੰਨ ਮਿਲ ਜਾਏਗਾ ਲੜਕੀ ਦੀ ਸ਼ਾਦੀ ਕਰਾਂਗੇ ਹੁਣ ਇਹ ਘਰ ਦੀ ਹੁੰਦੀ ਹੈ ਕਿਸੇ ਵੇਲੇ ਤਾਂ ਕੱਬ ਹੂੰ ਤੇ ਘੇ ਖੰਡ ਜਿਹੜੇ ਆ ਉਹ ਨਹੀਂ ਪਸੰਦਾ ਕੱਬ ਹੂੰ ਪੂਰਨ ਚਨੇ ਬਣਾਵਾ ਛੋਲੇ ਵੀ ਨਹੀਂ ਹੁੰਦੇ ਇਸ ਤਰ੍ਹਾਂ ਹੁੰਦਾ ਤੇ ਉਸ ਵੇਲੇ ਮਹਾਂਪੁਰਖਾਂ ਦੇ ਕੋਲ ਕੋਈ ਚੀਜ਼ ਹਾਜ਼ਰ ਨਾ ਸੀ ਸਿਰਫ ਉਹਨਾਂ ਦੇ ਚਰਨਾਂ ਦਾ ਜੋੜਾ ਹੀ ਪਿਆ ਸੀ ਉਹ ਜਲੇ ਆਇਆ ਉਹਨੇ ਕਿਹਾ ਮਹਾਰਾਜ ਤਾਂ ਲੜਕੀ ਦੀ ਸ਼ਾਦੀ ਹੈ ਆਪ ਜੀ ਕੋਈ ਕਿਰਪਾ ਕਰੋ ਉਹਨੇ ਉਹ ਜੋੜਾ ਉਤਾਰਤਾ ਅਲਮਸਤ ਫਕੀਰ ਸੀ ਉਹ ਲੈ ਤਾਂ ਗਿਆ ਕਹਿੰਦਾ ਮੱਥੇ ਦੇ ਹੱਥ ਮਾਰਿਆ ਕਿਤੇ ਚਲ ਜਾਓ ਮੱਥਾ ਨਾਲ ਹੀ ਹੈ ਕਿਸਮਤ ਨਾਲ ਹੀ ਹੈ ਤੇ ਸੰਤਾਂ ਕੋਲ ਵੀ ਗਿਆ ਉੱਥੇ ਵੀ ਕੁਛ ਨਹੀਂ ਮਿਲਿਆ ਕਿਸਮਤ ਨਾਲ ਹੀ ਹੈ ਕਿਤੇ ਚਲੇ ਜਾਓ ਗੁਰੂ ਘਰ ਚ ਵੀ ਖਾਧੀ ਆ ਉਹ ਜਾ ਰਿਹਾ ਮੋਹਰੇ ਅਮੀਰ ਖੁਸਰੋ ਆ ਰਿਹਾ ਉਸ ਨੇ ਊਠ ਮਾਇਆ ਦੇ ਲੱਦੇ ਹੋਏ ਸੀ ਉਹ ਜਿਹੜੇ ਲੰਘਿਆ ਬੜੀ ਖੁਸ਼ਬੂ ਆਈ ਹੁਣ ਕਮਾਲ ਦੀ ਗੱਲ ਹੈ ਕਿ ਬੰਦਾ ਤਾਂ ਬੜਾ ਸਧਾਰਨ ਹੈ ਕੱਪੜੇ ਵੀ ਉਹੋ ਜਿਹਾ ਹੀ ਹੈ ਕੋਈ ਐਡਾ ਸਾਫ਼ ਸੁਥਰਾ ਵੀ ਹੈ ਨਹੀਂ ਖੁਸ਼ਬੂ ਬਹੁਤ ਆ ਰਹੀ ਅਤਰ ਫਲੇਦ ਕਸਤੂਰੀ ਤੋਂ ਫੂਕ ਰਹੀ ਹੈ ਇਹ ਤਾਂ ਕੋਈ ਅਲੌਕਿਕ ਗੱਲ ਹੈ ਸ਼ਾਇਦ ਕੋਈ ਬੰਦਗੀ ਵਾਲਾ ਪੁਰਸ਼ ਹੋਵੇ ਉਹ ਗਿਆ ਵੀ ਚਲੋ ਭਜਨ ਉਲਾਸ ਕਰੀਏ ਪੁੱਛਿਆ ਉਹ ਮਹਾਂਪੁਰਖੋ ਕਿੱਥੋਂ ਆਏ ਕਿਵੇਂ ਕਹਿੰਦੇ ਮਹਾਂਪੁਰਖ ਹੋਣਾ ਕਾਹਦਾ ਸਾਡਾ ਮੈਂ ਤਾਂ ਗਰੀਬ ਆਦਮੀ ਆ ਕੁੜੀ ਵਿਆਹੁਣ ਵਾਲੀ ਹੈ ਕਿਤੇ ਢੋਈ ਮਿਲਦੀ ਨਹੀਂ ਸਮਾਜ ਕੋਈ ਬਾਂਹ ਨਾ ਫੜਦਾ ਭਟਕਦਾ ਹੋਇਆ ਉਹ ਨਿਜ਼ਾਮੋ ਦੀ ਔਲੀ ਜੋ ਕੋ ਗਿਆ ਬੜੀ ਉਹਦੀ ਮਹਿਮਾ ਉੱਥੋਂ ਵੀ ਕੋਈ ਨਹੀਂ ਮਿਲਿਆ ਕਿਸਮਤ ਨਾ ਆਇਆ ਤੇ ਉਹ ਸੰਤ ਨੇ ਜੁੱਤੀ ਫੜਾ ਤੀ ਮੈਨੂੰ ਆਪਣੀ ਕਹਿੰਦੇ ਲਿਆ ਮੈਂ ਇਹ ਤਾਂ ਮੇਰੇ ਮੁਰਸ਼ਦਾ ਦਾ ਜੋੜਾ ਮੇਰੇ ਮੁਰਸ਼ਦ ਦਾ ਜੋੜਾ ਜੋੜਾ ਲੈ ਲਿਆ ਊਠ ਲੱਗੋ ਮਾਲ ਉਹਨੂੰ ਦੇਤੇ ਦੇਖੋ ਪ੍ਰੇਮੀ ਨਹੀਂ ਹੋਣਾ ਜੋੜਾ ਲਾਇਆ ਹੁਣ ਉਹ ਮਹਾਂਪੁਰਖਾਂ ਵਾਲ ਗਿਆ ਕਹਿੰਦੇ ਆਪ ਵੀ ਖੁਸ਼ ਰਹੋ ਜੋੜਾ ਚਰਨਾ ਜਰਾ ਕਹਿੰਦੇ ਕਿੱਥੋਂ ਲਿਆ? ਕਹਿੰਦੇ ਮਹਾਰਾਜ ਇਸ ਤਰ੍ਹਾਂ ਹੋਈ, ਕਹਿੰਦੀ ਕਮਾਲ ਦੀ ਗੱਲ ਆ, ਤੇਰੇ ਅੰਦਰ ਭਗਤੀ ਪੈਦਾ ਹੋ ਗਈ, ਚਰਨਾਂ ਦੀ ਭਗਤੀ ਪੈਦਾ ਹੋ ਗਈ। ਉਹ ਸਾਧ ਸੰਗਤ ਜੀ ਹੁਣ ਸੇਵਾ ਚ ਰਹਿੰਦਾ, 21 ਚੇਲੇ ਸਵੇਰੀ ਦੇ ਸਣੇ। ਸਾਈ ਜੀ ਨੇ ਕਿ ਹੁਣ ਪਰਖ ਕਰੀਏ, ਕਿਉਂਕਿ ਜਦੋਂ ਪੜ੍ਹਾਈ ਕਰੀਏ ਫੇਰ ਇਮਤਿਹਾਨ ਵੀ ਹੁੰਦਾ। ਅੱਜ ਕੱਲ ਨਾ ਅਸੀਂ ਵਿਦਿਆਰਥੀ ਬਣਦੇ ਹਾਂ, ਨਾ ਪੜ੍ਹਾਈ ਕਰਦੇ ਹਾਂ, ਨਾ ਕੋਈ ਇਮਤਿਹਾਨ ਹੈ। ਆਪੇ ਵਿਦਿਆਰਥੀ, ਆਪੇ ਟੀਚਰ ਹੈ, ਆਪੇ ਆਪਣੇ ਲਈ ਸਰਟੀਫਿਕੇਟ ਕੱਢ ਲੈਂਦੇ ਹਾਂ। ਇਸ ਤਰ੍ਹਾਂ ਦੀ ਹਾਲਤ ਹੈ। ਮੇਰੇ ਵਰਗਾ ਸਿੱਖ ਕੌਣ ਹੈ? ਸਿੱਖੀ ਦੀ ਪੜ੍ਹਾਈ ਤਾਂ ਕੀਤੀ ਨਹੀਂ, ਇਮਤਿਹਾਨ ਦਿੱਤਾ ਨਹੀਂ, ਸਰਟੀਫਿਕੇਟ ਕਿਵੇਂ ਮਿਲੇਗਾ? ਉਹ ਸਾਧ ਸੰਗਤ ਜੀ ਕਿ ਖਾਲਸਾ ਨਾਂ ਰੱਖ ਲੈਂਦੇ, ਆਪੇ ਖਾਲਸੇ ਬਣ ਗਏ। ਰੱਜ ਕੇ ਬੋਲੋ, ਖਾਲਸੇ ਦੀ ਪੜ੍ਹਾਈ ਕੀਤੀ ਨਹੀਂ, ਤਾਂ ਖਾਲਸੇ ਹੀ ਰੱਖ ਲਿਆ। ਇਹ ਤਾਂ ਬਹੁਤ ਮਹਿੰਗੇ ਸ਼ਬਦ ਹੈ। ਉਹ ਸਾਧ ਸੰਗਤ ਜੀ ਕੀ ਚਿਰ ਸੰਗਤਾਂ ਨੇ ਕਿਹਾ ਪਰਖਤਾ ਕਰੀਏ ਕਿਵੇਂ ਗੱਲ ਹੈ। ਉਹਨਾਂ ਨੂੰ ਜੀ ਬਾਜ਼ਾਰ ਲੈ ਗਿਆ, ਕਹਿੰਦੇ ਇੱਥੇ ਕੱਢ ਦਿਓ, ਸਾਹਮਣੇ ਬੇਸਵਾ ਦਾ ਚੁਬਾਰਾ ਸੀ, ਉਹ ਪੌੜੀ ਚੜ ਕੇ ਉੱਤੇ ਚਲਾ ਗਿਆ। ਫਕੀਰ ਨੇ ਜਾਮੋਦੀਨ ਕਹਿੰਦੇ ਲੈ ਵੀ ਅੱਜ ਫਕੀਰ ਦੀ ਫਕੀਰੀ ਗਈ, 22 ਦਾ ਹਿੱਲ ਗਿਆ ਪਹਿਲੇ ਹਮਲੇ ਚ, ਪਹਿਲੇ ਚ ਹਿੱਲ ਗਿਆ। ਕਹਿੰਦੇ ਲਓ ਗਈ ਸੰਤ ਦੀ ਸੰਤਤਾਈ। ਉਹ ਬੇਸਵਾ ਨੇ ਕਿਹਾ ਕਮਾਲ ਦੀ ਗੱਲ, ਤੇ ਮੇਰਾ ਜੀਵਨ ਕਿਹੋ ਜਿਹਾ, ਏਡੇ ਵੱਡੇ ਮਹਾਂਪੁਰਖ ਇੱਥੇ ਕਿਵੇਂ ਆ ਗਏ? ਪਤਾ ਤਾਂ ਸਾਰਿਆਂ ਨੂੰ ਹੁੰਦਾ ਹੀ ਹੈ, ਜਿਹੜੇ ਇਹੋ ਜਿਹੇ ਕਮਾਈ ਵਾਲੇ ਲੋਕ ਹੁੰਦੇ ਉਹ ਜੀ, ਬੰਦਾ ਸ਼ਰਮਸਾਰ ਵੀ ਹੋ ਜਾਂਦਾ, ਮੇਰੇ ਕਰਮ ਕੀ ਆ, ਕਿੱਡੀ ਪਵਿੱਤਰ ਆਤਮਾ ਇੱਥੇ ਆਈ ਹੈ, ਹੁੰਦਾ ਹੀ ਆ, ਅੱਖਾਂ ਨੀਵੀਆਂ ਹੋ ਜਾਂਦੀਆਂ। ਇਹੋ ਜਿਹਾ ਮਹਾਂਪੁਰਖਾਂ ਕੇ ਖੜਨਾ ਸੌਖਾ ਹੁੰਦਾ। ਕਮਾਈ ਵਾਲੇ ਜਿਹੜੇ ਲੋਕ ਅੱਖਾਂ ਰੋ ਵੀ ਰਹੀ ਹੈ ਆਪਣੇ ਪਾਪਾਂ ਦਾ ਪ੍ਰਾਸ਼ਚਿਤ ਵੀ, ਆਪ ਦਰਸ਼ਨ ਦਿੱਤੇ, ਇੱਥੇ ਆ ਕਿਵੇਂ ਗਏ? ਫਿਰ ਇਹੋ ਜਿਹਾ ਪਵਿੱਤਰ ਪੁਰਸ਼, ਉਹ ਕਹਿੰਦੇ ਦੇਵੀ ਕੋਈ ਇੱਛਾ ਨਹੀਂ, ਇੱਕ ਥਾਲੀ ਦੇ ਵਿੱਚ ਰੰਗਦਾਰ ਪਾਣੀ ਦੀ ਬੋਤਲ ਰੱਖ ਦੇਣੀ, ਬਸ ਦੋ ਫੁੱਲ ਕੇ ਮੂੰਗੀ ਦੀ ਦਾਲ ਮੰਗਾ ਦੇ, ਉਸ ਨੌਕਰ ਭੇਜ ਕੇ ਮੰਗਵਾ ਦੇ। ਉਹ ਮੰਗਵਾਇਆ, ਉਸਦੇ ਰੰਗਦਾਰ ਇੱਥੇ ਲੈ ਆਏ ਥਾਂ ਹਨ, ਥਾਂ ਤੇ ਜੀ ਕਬਾਬ ਵੀ ਖਾਣਗੇ, ਬੋਤਲ ਵੀ ਪੀਣਗੇ। ਉਹ ਵੀ ਤਾਂ ਭੱਜ ਗਿਆ ਜੀ, ਦੌੜ ਲੈ ਅਮੀਰ ਖੁਸਰੋ ਖੜਾ, ਤੇ ਸਾਈ ਜੀ ਆ ਗਏ। ਕਹਿੰਦੇ ਉਹ ਕਿੱਥੇ ਗਏ? ਕਹਿੰਦੇ ਮਹਾਰਾਜ ਦੌੜ ਗਏ ਸਾਰੇ। ਕਹਿੰਦੇ ਤੂੰ ਨੀ ਗਿਆ? ਕਹਿੰਦੇ ਮੈਨੂੰ ਥਾਂ ਕੋਈ ਨੀ, ਮੈਂ ਜਾਵਾਂ ਕਿੱਥੇ? ਬਸ ਉਹਨੇ ਜਪੀ ਜੇ ਲਿਆ, ਨੇਤਰਾਂ ਨੇ ਰਲਾਏ, ਰੰਗ ਚੜ ਰੰਗ ਚੜ ਗਿਆ। ਇਸ ਵਾਸਤੇ ਕਹਿੰਦੇ ਜਿਹੜਾ ਹਰੀ ਦੇ ਨਾਮ ਦਾ ਰਸ ਹੈ, ਹਰ ਰਸ ਪੀਵੈ ਅਲਮਸਤ ਮਤਵਾਰਾ, ਹਰੀ ਦੇ ਰਸ ਨੂੰ ਪੀਂਦਾ ਅਲਮਸਤ ਹੋ ਕੇ ਉਹ ਮਤਵਾਲਾ ਹੋ ਜਾਂਦਾ। ਜਿਹਦਾ ਨਸ਼ਾ ਚੜ ਗਿਆ ਪਾਗਲ ਬਣਾਉਂਦਾ, ਬੁੱਧੀ ਨੂੰ ਜਿੰਦਾ ਲਾ ਦਿੰਦਾ। ਰੱਬ ਨੇ ਦਿਮਾਗ ਦਿੱਤਾ, ਉਹ ਨਸ਼ੇ ਪੀ ਪੀ ਕੇ ਆਪਣੇ ਦਿਮਾਗ ਨੂੰ ਜੰਦੇ ਲਾਈ ਜਾਂਦੇ, ਤੇ ਸਾਨੂੰ ਦਿਮਾਗ ਚਾਹੀਦਾ ਨੀ। ਗੱਲ ਕੇ ਬੋਲੋ, ਰੱਬ ਨੇ ਦਿਮਾਗ ਦਿੱਤਾ ਹੁੰਦਾ ਨਾ, ਨਸ਼ੇ ਵਰਤ ਕੇ ਆਪਣੇ ਦਿਮਾਗ ਦਾ ਸਤਿਆਨਾਸ਼ ਕਰੀ ਜਾ ਰਿਹਾ। ਅਕਲ ਦੀ ਬਹੋਸ਼ੀ ਦਾ ਨਾਮ ਲੋਕਾਂ ਨੇ ਨਸ਼ਾ ਮੰਨ ਲਿਆ, ਪਰ ਇਹ ਜਿਹੜਾ ਨਸ਼ਾ, ਇਹਦੇ ਨਾਲ ਹੋਸ਼ ਆਉਂਦੀ, ਹੋਸ਼ ਸੁੱਤਾ ਹੋਇਆ ਬੰਦਾ ਜਾਗ ਪੈਂਦਾ, ਬੁੱਧ ਪੁਰਸ਼ ਬਣ ਜਾਂਦਾ, ਗਿਆਨਵਾਨ ਪੁਰਸ਼ ਬਣਦਾ, ਜਿਹਨੂੰ ਇਹ ਭਗਤੀ ਦਾ ਨਸ਼ਾ, ਪ੍ਰੇਮ ਦਾ ਨਸ਼ਾ ਚੜਦਾ। ਬਾਬਾ ਆਨੰਦ ਸਿੰਘ ਜੀ ਲਿਆ ਏ ਬਾਬੇ ਪੁੱਛਣ ਵਾਲਿਆਂ ਕੋ, ਬਾਬਾ ਜੀ ਰਾਮ ਜੀ ਮਾਰਦੇ ਹੁੰਦੇ ਸੀ, ਵਿਦਵਾਨ ਬਹੁਤ ਸੀ, ਰਾਮ ਜੀ ਵਿੱਚ ਗੱਲ ਕਰਦੇ ਸੀ, ਥੋੜੇ ਅੱਖਰਾਂ ਚ ਬਹੁਤ। ਬਾਬਾ ਜੀ ਕਹਿਣ ਲੱਗੇ, ਆਇਆ ਹੈ ਨੰਦਾ ਫੇਰ ਫੇਰ ਰੰਦਾ, ਬਣਾਇਆ ਜੀ ਬੰਦਾ ਬਾਬਾ ਜੀ ਹੁਣ ਤੇ ਸੀ ਕਾਂਡੀ ਰੰਦੇ ਦਾ ਕੰਮ ਕਰਦੇ ਜਿਵੇਂ ਲੱਕੜ ਸਾਫ ਕਰੀ ਸੀ ਕਹਿੰਦੇ ਸਾਡੇ ਕੋ ਆਇਆ ਅਸੀਂ ਵਿਚਾਰ ਦਾ ਰੰਦਾ ਫਿਰ ਕੇ ਬੰਦਾ ਬਣਾ ਦਿੱਤਾ ਬੰਦਾ ਬਣਾ ਦਿੱਤਾ ਇੱਕ ਨਿਹੰਗ ਨਾਲ ਰਲ ਗਿਆ ਹਰੀ ਸਿੰਘ ਦਾ ਨਾਂ ਸੀ ਉਹ ਕਹਿੰਦਾ ਜੇ ਬਾਬਾ ਜੀ ਅੰਤਰਜਾਮੀ ਮੇਰਾ ਨਾਂ ਲੈ ਕੇ ਆਵਾਜ਼ ਮਾਰ ਤੇ ਬਾਬਾ ਜੀ ਕਹਿਣ ਲੱਗੇ ਆਵੇ ਹਰੀ ਸਿੰਘ ਨਿਹੰਗਾ ਤੇਰਾ ਜਾਤ ਬਹੁਤ ਚੰਗਾ ਅੰਤਰਜਾਮੀ ਸੀ ਪੂਰੇ ਉਹ ਮੇਰਾ ਨਾਂ ਲੈ ਕੇ ਆਵਾਜ਼ ਮਾਰ ਇਹ ਤੇ ਛੋਟੀ ਛੋਟੀਆਂ ਗੱਲਾਂ ਜਿਹੜੇ ਬ੍ਰਹਮ ਗਿਆਨੀ ਪੁਰਸ਼ ਹੈ ਉਹਨਾਂ ਲਈ ਇਹ ਗੱਲਾਂ ਕੋਈ ਖਾਸ ਨਹੀਂ ਹੈਗੀਆਂ ਸੋਏ ਸੁਆਸ ਤੇ ਸਾਧ ਸੰਗ ਜੀ ਕਹਿੰਦੇ ਤਾਂ ਜਿਵੇਂ ਭੂਤ ਸਿੱਧ ਕੀਤੇ ਮਾੜੀਆਂ ਮੋਟੀਆਂ ਤੋਂ ਵੀ ਦੱਸ ਦਿੰਦੇ ਆ ਪਰ ਜਿਹੜੇ ਬ੍ਰਹਮ ਗਿਆਨੀ ਹੈ ਉਹਨੂੰ ਤਾਂ ਸਾਰਾ ਦ੍ਰਿਸ਼ਟਮਾਨ ਹੁੰਦਾ ਹਰ ਰਸ ਪੀਵੇ ਅਲਮਸਤ ਮਤਵਾਰਾ ਉਹ ਹਰੀ ਦੇ ਰਸ ਨੂੰ ਅਲਮਸਤ ਹੋ ਕੇ ਮਤਵਾਲੇ ਹੋ ਕੇ ਪੀਂਦੇ ਆ ਆਨ ਰਸਾ ਸਭ ਹੋਛੇ ਰੇ ਕਿਉਂ ਜਿੰਨੇ ਹੋਰ ਰਸ ਹੈ ਉਹ ਸਾਰੇ ਹੋਛੇ ਆ ਪਰ ਦੁਨੀਆਂ ਹੋਛੇ ਰਸਾਂ ਵਿੱਚ ਲੱਗੀ ਹੋਈ ਹੈ ਇਸੇ ਕਰਕੇ ਹੋਛੇ ਕੰਮ ਕਰਦੇ ਆ ਹੋਛੇ ਰਸਾਂ ਨੇ ਹੋਛੇ ਕੰਮ ਕਰਾਉਣੇ ਹੋਛੇ ਨਸ਼ਿਆਂ ਨੇ ਚੰਗੇ ਕੰਮ ਥੋੜੀ ਕਰਦੇ ਆ ਗੁਰੂ ਗ੍ਰੰਥ ਸਾਹਿਬ ਮੋਹਰੇ ਵਿਆਹ ਕਰਾ ਲਿਆ ਫਿਰ ਡਿਵੋਰਸ ਕਰ ਲਿਆ ਗੱਜ ਕੇ ਬੋਲੋ ਬਾਬਾ ਆਇਆ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਪੋਤੀ ਮਗਾਨ ਬਾਬਾ ਤਰਲੋਕ ਸਿੰਘ ਆਏ ਫੌਜ ਵਿੱਚ ਸੀ ਤੇ ਸੰਤ ਕਹਿਣ ਲੱਗੇ ਕਿ ਤੂੰ ਆਪਣੇ ਛੁੱਟੀ ਦੇ ਵਿੱਚ ਪਿੰਡ ਨਹੀਂ ਜਾਂਦਾ ਤੂੰ ਤਾਂ ਬ੍ਰਿਸ਼ਤੀ ਹੈ ਇੱਥੇ ਰਹਿਣਾ ਕਹਿੰਦੇ ਮਹਾਰਾ ਅੰਤਰ ਜਮੀ ਫੇਰ ਦੇਖੋ ਕਹਿੰਦੇ ਹਾਂ ਤੇਰੇ ਘਰ ਵਾਲੀ ਦਾ ਜੀਵਨ ਜਿਹੜਾ ਉਹਦੇ ਚ ਕੋਈ ਟਲਮਟ ਹੈ ਪਰ ਤੂੰ ਗ੍ਰਿਸ਼ਤੀ ਆ ਦੋ ਰਿਸ਼ਤੇ ਆ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਚ ਹੁੰਦੇ ਆ ਇੱਕ ਪਰਮਾਰਥੀ ਇੱਕ ਦੁਨਿਆਵੀ ਪਰਮਾਰਥੀ ਕਿਹੜਾ ਜਦੋਂ ਪੰਜਾਂ ਪਿਆਰਿਆਂ ਤੋਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨੂੰ ਠੰਡੇ ਵਾਟੇ ਦਾ ਅੰਮ੍ਰਿਤ ਛਕਦੇ ਆ ਇਹ ਪਰਮਾਰਥੀ ਰਿਸ਼ਤਾ ਹੋ ਗਿਆ ਗੁਰੂ ਨਾਲ ਗੰਢ ਪੈ ਗਈ ਦੂਆ ਰਿਸ਼ਤਾ ਹੈਗਾ ਦੁਨਿਆਵੀ ਆਨੰਦ ਕਾਰਜ ਦਾ ਇਹ ਮਹਾਰਾਜ ਦੀ ਹਜ਼ੂਰੀ ਰਿਸ਼ਤੇ ਹੁੰਦੇ ਬਾਬਾ ਆਇਆ ਸਿੰਘ ਜੀ ਮਹਾਰਾਜ ਕਹਿਣ ਗੋਤੀਆਂ ਨਾਲ ਕਹਿੰਦੇ ਇਹ ਤਿਆਗਣਾ ਬੜਾ ਦੋਸ਼ ਕਹਿੰਦੇ ਮਹਾਰਾਜ ਇਸ ਤਰ੍ਹਾਂ ਆਪ ਕਹਿੰਦੇ ਜਾ ਕੇ ਉਹਨੂੰ ਮੌਕਾ ਦਿਓ ਖੈਰ ਉਹ ਗਏ ਮਹਾਂਪੁਰਖ ਬਚਨ ਚ ਸਮਝਾਇਆ ਵਜਾਇਆ ਬਹੁਤ ਪਰ ਉੱਥੇ ਬਦਮਾਸ਼ ਟੋਲਾ ਤੇ ਸੰਤਾਂ ਦਾ ਭਰਾ ਉਹ ਉਹਨੂੰ ਮਾਰਨ ਪੈ ਰਿਹਾ ਸੋਹਣ ਸਿੰਘ ਉਹ ਤੋਂ ਕਤਲ ਹੋ ਗਿਆ ਉਹ ਭੱਜਿਆ ਉੱਥੇ ਨਹਿਰ ਸੀ ਤੇ ਨਹਿਰ ਚ ਨਿਕਲ ਗਿਆ ਫਿਰ ਕੇਸ ਵੀ ਚੱਲਿਆ ਬਰੀ ਹੋਇਆ ਪਰ ਮਹਾਂਪੁਰਖਾਂ ਨੇ ਇਹ ਕਿਹਾ ਸੀ ਅੱਜ ਹੁਣ ਅਸੀਂ ਤਮਾਸ਼ਾ ਬਣਾ ਲਿਆ ਅੱਜ ਵਿਆਹ ਕਰ ਲਿਆ ਦੂਏ ਦੋਸਤ ਕਰ ਲਿਆ ਫੇਰ ਪੈ ਗਿਆ ਟਾਵਾਂ ਨੂੰ ਸੀ ਇੱਕ ਦਿਨ ਗੁਰੂ ਗ੍ਰੰਥ ਸਾਹਿਬ ਨੂੰ ਸਮਝਦੇ ਕੁਛ ਨਹੀਂ ਇੱਕ ਜਗ੍ਹਾ ਨੀ ਮੰਨ ਕੇ ਗਿਆ ਦੂਆ ਜਿਵੇਂ ਉਹ ਬੌਧ ਦੀ ਖੋਲੀ ਚ ਪੱਠੇ ਹੁੰਦੇ ਨਾ ਉਹ ਆਪਣੀ ਛੱਡ ਕੇ ਦੂਏ ਦੀ ਖੋਲੀ ਚ ਮੂੰਹ ਮਾਰੂਗਾ ਉੱਥੇ ਵੀ ਉਹ ਹੀ ਕੁਛ ਹੈ ਇਹ ਪੰਜਾਂ ਤੱਤਾਂ ਦਾ ਸਰੀਰ ਹੈ ਅੱਖਾਂ ਗਿੱਦਣਾ ਭਰੀਆਂ ਨਾਸਾਂ ਸੀਂਡਣਾ ਕੰਨ ਮੈਲਣਾ ਮੂੰਹ ਥੁੱਕਣਾ ਹੱਡੀਆਂ ਦਾ ਪਿੰਜਰ ਹੈ ਇਹਤੇ ਚਮੜੀ ਬਲੇਟੀ ਹੈ ਤੇ ਮਲ ਮੂਤਰ ਦੀ ਇਹ ਦੇਹ ਹੈ ਰੋਮ ਸਾਰੇ ਪਸੀਨੇ ਨਾਲ ਭਰੇ ਹੋਏ ਹੈ ਇਸ ਦੇਹ ਚੋਂ ਤੈਨੂੰ ਕੁਛ ਨਹੀਂ ਮਿਲਿਆ ਦੂਜੀ ਦੇਹ ਚੋਂ ਕੀ ਲੱਜ ਲਵਾਂਗਾ ਬਸ ਸਾਰਾ ਸੰਸਾਰ ਦੇਖ ਲਓ ਕਿਸ ਤਰ੍ਹਾਂ ਇਹ ਹੱਡ ਚੰਮ ਦੇ ਵਿੱਚ ਕਿਸ ਤਰ੍ਹਾਂ ਲੱਟੂ ਪਟੂ ਹੋ ਕੇ ਜੀਵਨ ਬਰਬਾਦ ਕਰ ਰਹੇ ਸੋਏ ਸੁਆਸ ਤੇ ਜਿਹੜੇ ਗੁਰਮੁਖ ਪਿਆਰੇ ਹੈ ਉਹ ਇਹਨਾਂ ਕਰਸਾਂ ਤੋਂ ਉੱਪਰ ਉੱਠ ਕੇ ਆਤਮਾ ਦੇ ਰਸ ਬ੍ਰਹਮ ਆਨੰਦ ਚ ਲੀਨ ਹੋ ਜਾਂਦੇ ਆਨ ਰਸਾ ਸਭ ਹੋਛੇ ਰੇ ਕਹਿੰਦੇ ਹੋਰ ਜਿੰਨੇ ਰਸ ਆ ਉਹ ਸਾਰੇ ਹੋਛੇ ਆ ਜੇ ਇਹ ਸਮਝ ਲੈ ਬੰਦਾ ਗਲਤੀ ਤੇ ਗਲਤੀ ਕਿਵੇਂ ਕਰੇ ਰਹਾਓ ਹਰ ਰਸ ਕੀ ਕੀਮਤ ਕਹੀ ਨਾ ਜਾਏ। ਧੰਨ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਹਰੀ ਦਾ ਨਾਮ ਰਸ ਹੈ ਇਹਦੀ ਕੀਮਤ ਕਹੀ ਨਹੀਂ ਜਾਂਦੀ। ਗੱਜ ਕੇ ਬੋਲੋ। ਪਰ ਕਈ ਵਾਰੀ ਆਉਂਦਾ ਬੀਬੀਆਂ ਜਾਂਦੀਆਂ, ਇੱਕ ਬੀਬੀ ਕਹਿੰਦੀ ਇਹ ਕੌਣ ਹੈ, ਅੱਗੇ ਫਲਾਨੇ ਦਾ ਖੋਤਾ ਫਲਾਨੀ ਬੀਬੀ ਦਾ, ਉਹ ਕਿਵੇਂ ਕਹਿੰਦੇ ਇਹਨੇ ਨੂੰ ਖਰੀਦਿਆ, ਅੱਗੇ ਕਿਸ ਤਰ੍ਹਾਂ, ਅੱਗੇ ਜਿਹੜੇ ਵਿਆਹ ਹੋਇਆ ਸੀ ਤੇ ਇੰਨੇ ਰੁਪਈਏ ਖਰਚੇ ਸੀ ਤੇ ਉਹਨੇ ਦਾ ਖੋਤਾ ਹੋਇਆ, ਇੰਨਾ ਦਾਜ ਦੇ ਦਿੱਤਾ ਉਹਨੇ ਦਾ ਖੋਤਾ ਹੋ ਗਿਆ, ਖੋਤਾ ਕਿਵੇਂ ਹੋਇਆ। ਕਹਿੰਦੇ ਸਵੇਰੇ ਬਸ ਪਹਿਲਾਂ ਤੈਨੂੰ ਸਾਈਕਲ ਤੇ ਨਿਆਣੇ ਲੱਦ ਲੈਂਦੇ ਉਹ ਛੱਡ ਕੇ ਆਉਂਦਾ, ਫਿਰ ਉਧਰੋਂ ਮੱਝ ਲਈ ਪੱਠੇ ਲੱਦ ਲਿਆਉਂਦਾ ਸਾਈਕਲ ਤੇ, ਫਿਰ ਸੌਦਾ ਸੂਦ ਲੈਣ ਭੇਜਤਾ ਦੋ ਪਰੌਠੀਆਂ ਖਵਾ ਕੇ, ਫਿਰ ਕਿਸੇ ਫਿਰ ਨਿਆਣੇ ਲਾਇਆ ਫਿਰ ਉਧਰ ਛੱਡਿਆ। ਕਹਿੰਦੇ ਖੋਤਾ ਨੀ ਦੇ ਹੋਰ ਕੀ ਜੇ, ਤੇ ਮਤਲਬ ਇਹ ਕੁਛ ਰਹਿ ਗਿਆ, ਭਾਵਨਾ ਕਿੱਥੇ ਖੜੀਆਂ। ਸੋ ਇਸ ਵਾਸਤੇ ਇੱਕ ਦੂਆ ਇੱਕ ਦੂਏ ਪ੍ਰਤੀ ਕਿਸ ਤਰ੍ਹਾਂ ਦੀ ਸੋਚ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਕਿਉਂ ਹੋ ਰਿਹਾ, ਕਿਉਂਕਿ ਅਸੀਂ ਮਾਇਆ ਪਦਾਰਥਾਂ ਦੇ ਅਧੀਨ ਹੋ ਕੇ ਇਸ ਤਰ੍ਹਾਂ ਦੇ ਰਿਸ਼ਤੇ ਕਰਦੇ ਹਾਂ। ਜਿਹੜਾ ਰਿਸ਼ਤਾ ਸੀ ਧੰਨ ਫਿਰ ਇਹ ਨਾ ਆਖੀਨ ਬਹਿਣ ਇਕੱਠੇ ਹੋਏ, ਏਕ ਜੋਤ ਦੋਇ ਮੂਰਤੀ ਧੰਨ ਫਿਰ ਕਹੀਐ ਸੋਏ, ਕੰਨਿਆਂ ਦੇਵੈ ਸਿੱਖ ਭੋਲੇ ਵੈ ਨੇ ਕਿਛ ਦਾਮ, ਸੋਈ ਮੇਰਾ ਸਿੱਖ ਹੈ ਪਹੁੰਚਿਆ ਮੇਰੇ ਧਾਮ। ਹੁਣ ਕੀ ਹੋ ਰਿਹਾ,